ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਹਾਜ਼ਰ ਹਨ। ਮੈਂ ਇਹਨਾਂ ਨੂੰ ਅੱਜ ਸਾਡੇ ਸਾਰੇ ਸਰੋਤਿਆਂ ਦੇ ਰੂਬਰੂ ਲੈ ਕੇ ਆ ਰਿਹਾ। ਸਭ ਤੋਂ ਪਹਿਲਾਂ ਮੈਂ ਸਰਦਾਰ ਮਨਿੰਦਰ ਸਿੰਘ ਢਿੱਲੋਂ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਐਜੂਕੇਸ਼ਨ ਸੈਕਟਰ ਦੇ ਵਿੱਚ ਬਹੁਤ ਲੰਬਾ ਤਜਰਬਾ ਰਿਹਾ ਤੇ ਇਹਨਾਂ ਨੇ ਪੋਲੀਟੈਕਨਿਕ ਕਾਲਜ ਦੇ ਵਿੱਚ ਆਪਣੀਆਂ ਲੰਬੀਆਂ ਸੇਵਾਵਾਂ ਦੇਣ ਤੋਂ ਮਗਰੋਂ ਹੁਣ ਇਹ ਅੱਜ ਕੱਲ ਸਕੂਲਾਂ, ਕਾਲਜਸ ਤੇ ਯੂਨੀਵਰਸਿਟੀ ਦੇ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ, ਪਰਸਨੈਲਿਟੀ ਡਿਵੈਲਪਮੈਂਟ ਕੈਂਪ ਤੇ ਕਾਨਫਰੰਸਸ ਦੇ ਵਿੱਚ ਅਕਸਰ ਇਹ ਸੇਵਾ ਦਵਾਉਂਦੇ ਹਨ। ਸੋ ਵੀਰੇ, ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ, ਆਪਣੇ ਤਜਰਬੇ ਦੇ ਵਿੱਚ ਜਿਹੜੀ ਸਾਡੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ, ਇਹਨਾਂ ਨੂੰ ਬੜਾ ਹੀ ਨੇੜੇ ਤੋਂ ਹੋ ਕੇ ਇਹਨਾਂ ਨੇ ਟੱਕਿਆ ਦੇਖਿਆ ਹੈਗਾ ਤੇ ਮੈਨੂੰ ਵੀ ਇਸ ਦੇ ਨਾਲ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਵੀ ਇਹਨਾਂ ਦਾ ਵਿਦਿਆਰਥੀ ਰਹਿ ਚੁੱਕਿਆ। ਸੋ ਮੈਨੂੰ ਬੜੀ ਖੁਸ਼ੀ ਹੈਗੀ ਹੈ ਤੇ ਮੈਂ ਬੜਾ ਖੁਸ਼ ਨਸੀਬ ਆਪਣੇ ਆਪ ਨੂੰ ਸਮਝ ਰਿਹਾ ਕਿ ਕਿਸੇ ਸਮੇਂ ਮੈਂ ਵੀ ਇਹਨਾਂ ਦੇ ਕੋਲ ਵਿਦਿਆਰਥੀ ਦੇ ਤੌਰ ਤੇ ਪੜ੍ਹਦਾ ਹੁੰਦਾ ਸੀ। ਇਹਨਾਂ ਦੇ ਕੋਲ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਤੇ ਅੱਜ ਵੀ ਬੜੀ ਸੇਧ ਲਈ ਹੈ। ਸੋ ਸਾਰੇ ਹੀ ਦਰਸ਼ਕਾਂ ਨੂੰ ਮੈਂ ਇਹਨਾਂ ਦੇ ਨਾਲ ਹੁਣ ਛੇਤੀ ਰੂਬਰੂ ਕਰਨ ਜਾ ਰਿਹਾ। ਸੋ ਸਭ ਤੋਂ ਪਹਿਲਾਂ ਸਰਦਾਰ ਮਨਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਹੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਰੇਡੀਓ ਹਰਮਨ ਦੇ ਵਿੱਚ।
ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਮਿਹਰਬਾਨੀ, ਸ਼ੁਕਰੀਆ ਜੀ। ਸੋ ਅੱਜ ਸਰ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਆਪਦੇ ਚੇਲੇ ਦੇ ਨਾਲ ਆਪਾਂ ਅੱਜ ਪਹਿਲੀ ਜਿਹੜੀ ਹੈਗੀ ਹੈ ਗੱਲਬਾਤ ਕਰਨ ਜਾ ਰਹੇ ਹੈਗੇ ਆ, ਜਿਸ ਦੇ ਵਿੱਚ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਕਿ ਅੱਜ ਦੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ ਉਹਦੀ ਕੀ ਜਿਹੜੀ ਮਾਨਸਿਕ ਦਸ਼ਾ ਹੈਗੀ ਹੈ ਜਾਂ ਕਿਸ ਦੌਰ ਦੇ ਵਿੱਚ ਉਹ ਗੁਜ਼ਰ ਰਹੀ ਹੈ। ਸੋ ਇਸ ਟੌਪਿਕ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਜੀ?
ਬੜਾ ਪਰਮਾਤਮਾ ਦਾ ਸ਼ੁਕਰ ਹੈ, ਮੈਂ ਮਾਣ ਮਹਿਸੂਸ ਕਰਦਾ ਵੀ ਮੇਰੇ ਜਿਹੜੇ ਜਦੋਂ ਮੈਂ ਅਕੈਡਮਿਕ ਕੈਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਜੋ ਸਟੂਡੈਂਟਸ ਮੇਰੇ ਉਦੋਂ ਸੰਪਰਕ ਚ ਆਏ ਸੀ, ਅੱਜ ਜਦੋਂ ਮੈਂ ਉਹਨਾਂ ਨੂੰ ਬੜੀਆਂ ਉੱਚੀਆਂ ਉੱਚੀਆਂ ਥਾਵਾਂ ਤੇ ਔਰ ਬੜੇ ਸਫਲ ਇਨਸਾਨ ਦੇ ਤੌਰ ਤੇ ਮੈਂ ਦੇਖਦਾ, ਚਾਹੇ ਫਾਈਨੈਂਸ਼ੀਅਲ ਜਾਂ ਹੋਰ ਅਹੁਦਿਆਂ ਤੇ ਵੀ ਉਹ ਬਹੁਤ ਵਧੀਆ ਮਤਲਬ ਜ਼ਿੰਦਗੀ ਦੇ ਵਿੱਚ ਬਸਰ ਕਰ ਰਹੇ ਹੈ, ਲੇਕਿਨ ਬਹੁਤ ਵਧੀਆ ਇਨਸਾਨ ਵੀ ਹੈ ਤੇ ਮੈਂ ਇਸ ਗੱਲ ਨੂੰ ਬੜਾ ਇਸ ਗੱਲ ਤੇ ਮਾਣ ਵੀ ਮਹਿਸੂਸ ਕਰਦਾ ਔਰ ਸ਼ੁਕਰ ਵੀ ਕਰਦਾ ਪਰਮਾਤਮਾ ਦਾ। ਹਾਂ, ਨੌਜਵਾਨਾਂ ਦੀ ਗੱਲ ਹੈ ਦਿਨ ਬ ਦਿਨ ਆਪਾਂ ਸਾਰੇ ਹੀ ਸਮਝਦੇ ਹਾਂ ਕਿ ਜਿਹੜੀ ਉਸ ਕਿਤੇ ਨਾ ਕਿਤੇ ਕਮਜ਼ੋਰੀ ਆ ਰਹੀ ਹੈ
ਜੀ
ਨੌਜਵਾਨਾਂ ਦੀ, ਜਿਹੜੀ ਉਸ ਚ ਪਰਵਰਿਸ਼ ਤੇ ਉਸ ਚ ਉਹਨਾਂ ਦੇ ਵਿਚਰਨ ਦੇ ਵਿੱਚ।
ਸੋ ਪ੍ਰਿੰਸੀਪਲ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਇਹ ਪੁੱਛਣੀ ਚਾਹੂੰਗਾ ਕਿ ਅੱਜ ਦਾ ਜਿਹੜਾ ਨੌਜਵਾਨ ਹੈਗਾ, ਸਪੈਸ਼ਲੀ ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਨੌਜਵਾਨ ਦੀ, ਸੋ ਅੱਜ ਦਾ ਜੋ ਨੌਜਵਾਨ ਹੈ ਜਿਸ ਦੇ ਵਿੱਚ ਉਹਦੀ ਸਭ ਤੋਂ ਵੱਧ ਜਿਹੜੀ ਦੌੜ ਲੱਗੀ ਵੀ ਹੈਗੀ, ਉਹ ਬਾਹਰ ਜਾਣ ਦੇ ਲਈ ਉਹ ਤਤਪਰ ਹੈਗਾ, ਉਹਨੂੰ ਹੈ ਕਿ ਕਿਹੜਾ ਟਾਈਮ ਆਵੇ, ਕਿਹੜਾ ਵੇਲਾ ਆਵੇ ਤਾਂ ਜੋ ਮੈਂ ਜਿਹੜੇ ਬਾਹਰ ਦੇ ਕੰਟਰੀਜ਼ ਹੈਗੇ ਆ ਜਿਵੇਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ ਹੈ, ਮੈਂ ਉੱਥੇ ਚਲਾ ਜਾਵਾਂ, ਹਰ ਇੱਕ ਦੇ ਮਨ ਦੇ ਵਿੱਚ ਇਹ ਜਿਹੜਾ ਵਾਵਰੋਲਾ ਹੈਗਾ ਉਹ ਪਿਆ ਵਿਆ ਹੈਗਾ ਤੇ ਉਹ ਇਹੋ ਜਿਹਾ ਮੌਕਾ ਕਿਸੇ ਵੀ ਹਾਲਤ 'ਚ ਛੱਡਣ ਨੂੰ ਤਿਆਰ ਨਹੀਂ ਤੇ ਬਹੁਤ ਘੱਟ ਪਹਿਲਾਂ ਆਪਾਂ ਜੋ ਦੇਖਦੇ ਸੀਗੇ, ਖਾਸ ਕਰਕੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਜਾਂ ਤੁਹਾਡੇ ਟਾਈਮ ਤੇ, ਬਹੁਤ ਘੱਟ ਜਿਹੜੇ ਹੁੰਦੇ ਸੀ ਨੌਜਵਾਨ ਹੁੰਦੇ ਸੀ ਜਿਹੜੇ ਸੋਚਦੇ ਸੀ ਕਿ ਅਸੀਂ ਬਾਹਰ ਜਾਣਾ ਹੈਗਾ। ਸੋ ਅੱਜ ਇਹ ਮਤਲਬ ਕੀ ਇਹੋ ਜਿਹਾ ਹੋ ਗਿਆ ਕਿ ਅੱਜ ਹਰ ਇੱਕ ਜਿਹੜਾ ਹੈਗਾ ਸਾਡਾ ਜਿਹੜਾ ਦੇਸ਼ ਪੰਜਾਬ ਹੈਗਾ, ਸਾਡਾ ਜਿਹੜਾ ਘਰ ਹੈਗਾ, ਉਹਨੂੰ ਹਰ ਇੱਕ ਚਾਹੁੰਦਾ ਕਿ ਮੈਂ ਜਿੰਨੀ ਛੇਤੀ ਹੋਵੇ ਮੈਂ ਇੱਥੋਂ ਬਾਹਰ ਚਲਾ ਜਾਵਾਂ। ਤੁਸੀਂ ਕੀ ਸਮਝਦੇ ਤਾਂ ਕੀ ਕਾਰਨ ਕੀ ਹੈ ਜੀ?
ਕੁਝ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਅਵੇਅਰਨੈਸ ਫੈਕਟਰ ਹੈ ਦੁਨੀਆ, ਹੁਣ ਜਿਵੇਂ ਇੰਟਰਨੈਟ ਤੇ ਰਾਹੀਂ ਜਾਂ ਹੋਰ ਇੱਕ ਗਲੋਬਲ ਵਿਲੇਜ ਬਣ ਗਈ ਹੈ ਤੇ ਹਰ ਇੱਕ ਚੀਜ਼ ਐਕਸੈਸੀਬਲ ਵੀ ਹੋ ਗਈ ਹੈ, ਤੇ ਦੂਜੀ ਗੱਲ ਇਹ ਹੈ ਕਿ ਨੀਡ ਜਿਹੜੀ ਹੈ ਨਾ, ਲੋੜ ਜਿਹੜੀ ਕਾਢ ਦੀ ਮਾਂ ਹੁੰਦੀ ਹੈ, ਤਾਂ ਬੰਦਾ ਲੋੜ ਤੋਂ ਬਿਨਾਂ ਨਹੀਂ ਹੁੰਦਾ, ਲੋੜ ਲੈ ਜਾਂਦੀ ਹੈ ਬੰਦੇ ਨੂੰ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਇੱਥੋਂ ਦਾ ਸਿਸਟਮ ਹੈ ਉਹ ਉਹਨਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੂੰ, ਉਹਨਾਂ ਦੇ ਅਰਮਾਨਾਂ ਨੂੰ ਪੂਰਾ ਨਹੀਂ ਕਰ ਰਿਹਾ ਤੇ ਇਸ ਇਹਨਾਂ ਖਾਹਿਸ਼ਾਂ ਨੂੰ ਕਹਿ ਲਓ ਪੂਰਾ ਕਰਨ ਦੇ ਲਈ, ਆਪਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਉਹ ਬਾਹਰ ਦੀ ਦੁਨੀਆਂ ਦੇ ਵਿੱਚ ਜਿਹੜੇ ਉਹ ਤਲਾਸ਼ ਕਰਦੇ। ਸੋ ਜ਼ਿਆਦਾ ਤਾਂ ਇਹੀ ਮੈਂ ਦੇਖਿਆ ਪੰਜਾਬ ਦੇ ਵਿੱਚ ਕਿ ਪੜ੍ਹ ਲਿਖ ਕੇ ਵੀ ਜਦੋਂ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਜੋ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਉਹ ਚਾਹੁੰਦੇ ਆ, ਜਾਂ ਜਿੰਨੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਸਦੇ ਅਕੋਰਡਿੰਗ ਉਹਨਾਂ ਨੂੰ ਕੋਈ ਉਸ ਤਰ੍ਹਾਂ ਦਾ ਕੰਮ ਨਹੀਂ ਮਿਲਦਾ। ਮੈਂ ਸਮਝਦਾ ਕਿ ਮੈਂ ਕਿਉਂਕਿ ਮੈਂ ਅਕੈਡਮਿਕਸ ਦੇ ਨਾਲ ਜੁੜਿਆ ਰਿਹਾ ਤੇ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਪੜ੍ਹਾਈ ਹੈ ਅਸਲ ਦੇ ਵਿੱਚ ਉਹ ਸਾਨੂੰ ਲਿਟਰੇਸੀ ਤਾਂ ਦੇ ਰਹੀ ਹੈ, ਪੜ੍ਹਿਆ ਲਿਖਿਆ ਤਾਂ ਬਣਾ ਰਹੀ ਹੈ, ਅੱਖਰ ਗਿਆਨ ਤਾਂ ਦੇ ਰਹੀ ਹੈ, ਬਟ ਸਾਨੂੰ ਉਹ ਐਜੂਕੇਟ ਜਾਂ ਐਨਲਾਈਟਨ ਨਹੀਂ ਕਰ ਰਹੀ ਉਹਦੇ ਨਾਲ। ਮਤਲਬ ਜਿਵੇਂ ਤੁਸੀਂ ਖਾਸ ਕਰ ਜਿਹੜਾ ਹਿਸਟਰੀ ਇਤਿਹਾਸ ਹੋ ਗਿਆ ਜਾਂ ਲਿਟਰੇਚਰ ਜਿਹੜਾ ਸਾਹਿਤ ਹੈ ਉਹਦੇ ਨਾਲ ਜੇ ਤੁਸੀਂ ਰੂਹ ਨੂੰ ਆਪਦੀ ਨੂੰ ਐਜੂਕੇਟ ਨਹੀਂ ਕਰਦੇ, ਜੇ ਸਿਰਫ ਗਰਾਮਰ ਦੇ ਹੀ ਤੁਸੀਂ ਗਿਆਤਾ ਹੋ ਜਾਂਦੇ ਹੋ ਤਾਂ ਉਹਦੇ ਨਾਲ ਤੁਸੀਂ ਅੰਦਰੋਂ ਸੈਟਿਸਫਾਈਡ ਮਹਿਸੂਸ ਨਹੀਂ ਕਰਦੇ, ਤੁਸੀਂ ਕਿਤੇ ਨਾ ਕਿਤੇ ਖਾਲੀਪਣ ਮਹਿਸੂਸ ਕਰਦੇ ਹੋ। ਦੂਜੀ ਗੱਲ ਕਿ ਜਿਹੜੀ ਸਾਡੀ ਪੜ੍ਹਾਈ ਹੈ ਉਹ ਪੜ੍ਹਾਈ ਜਿਹੜੀ ਹੈ ਉਹ ਉਹਦੇ ਅਕੋਰਡਿੰਗ ਕੋਈ ਐਬਜ਼ੋਰਪਸ਼ਨ ਨਹੀਂ ਹੈ ਕੰਮ ਦੇ ਵਿੱਚ, ਕੋਈ ਇਸ ਤਰ੍ਹਾਂ ਦੀ ਜਿਹੜਾ ਸਾਡਾ ਇਵੈਲੂਏਸ਼ਨ ਸਿਸਟਮ ਹੈ, ਪਹਿਲਾਂ ਕਰੀਕੁਲਮ ਡਿਜ਼ਾਇਨ ਕਹਿ ਲਈਏ ਔਰ ਫਿਰ ਉਸ ਤੋਂ ਬਾਅਦ ਜਿਹੜਾ ਕਰੀਕੁਲਮ ਡਿਜ਼ਾਇਨ ਦੇ ਵਿੱਚ ਫਲੋਜ਼ ਹੈ, ਉਸ ਤੋਂ ਬਾਅਦ ਜਿਹੜਾ ਉਹਦਾ ਇਵੈਲੂਏਸ਼ਨ ਸਿਸਟਮ ਹੈ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ, ਸਿਰਫ ਡਾਟਾ ਤੇ ਫੈਕਟਸ ਨੂੰ ਯਾਦ ਕਰਕੇ ਤੇ ਉਹ ਅਸੀਂ ਲਿਖ ਦੇਣਾ, ਪ੍ਰੈਕਟੀਕਲ ਵਰਕ ਬਹੁਤ ਘੱਟ ਹੋਣਾ, ਤਾਂ ਉਹ ਜਿਹੜੀ ਸਕਿੱਲ ਸਾਡੇ ਬੱਚਿਆਂ ਦੇ ਵਿੱਚ ਹੋਣੀ ਚਾਹੀਦੀ ਉਹ ਹੈ ਨਹੀਂ। ਤੇ ਉਦੋਂ ਬਾਅਦ ਜਿਹੜਾ ਸਾਡਾ ਇੱਥੇ ਜੋਬ ਓਪਰਚੁਨਿਟੀਜ਼ ਹੈ ਉਹ ਵੀ ਦਿਨ ਬ ਦਿਨ ਸਾਡੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਘੱਟ ਰਹੀਆਂ।
ਜੀ ਜੀ।
ਤੇ ਜਿਹੜੇ ਸਾਡੇ ਬੱਚੇ ਹੈ ਉਹ ਜਦੋਂ ਵਧੀਆ ਲਾਈਫ ਸਟਾਈਲ ਬਾਰੇ ਡ੍ਰੀਮ ਕਰਦੇ ਹੈ ਤੇ ਉਹ ਇੱਥੇ ਪੋਸੀਬਲ ਨਹੀਂ ਹੁੰਦਾ, ਤੇ ਫਿਰ ਉਹ ਮਾਪੇ ਖੁਦ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਬਾਹਰ ਚਲੇ ਜਾਓ, ਤੇ ਇਹੀ ਵੱਡਾ ਕਾਰਨ ਮੈਂ ਸਮਝਦਾ।
ਇਹ ਠੀਕ ਹੈ, ਪਰ ਤੁਹਾਨੂੰ ਕੀ ਸਰ ਇਹ ਨਹੀਂ ਲੱਗਦਾ ਹੈਗਾ ਕਿ ਪਹਿਲਾਂ ਵੀ ਜਦੋਂ ਗੱਲ ਕਰ ਰਹੇ ਸੀਗੇ ਕਿ ਬੱਚਿਆਂ ਦੇ ਵਿੱਚ ਇੱਕ ਡ੍ਰੀਮ ਹੁੰਦਾ, ਸੁਪਨਾ ਹੁੰਦਾ, ਜਾਂ ਜੋ ਅੱਜ ਉਹ ਅਸੀਂ ਚੀਜ਼ਾਂ ਨਹੀਂ ਪੂਰੀਆਂ ਕਰ ਪਾ ਰਹੇ ਤੇ ਮਤਲਬ ਇਸ ਕਰਕੇ ਉਹ ਜਾ ਰਹੇ ਹੈਗੇ ਆ। ਸੋ ਪਹਿਲਾਂ ਵੀ ਇਹ ਮਤਲਬ ਆਪਾਂ ਕਹੀਏ ਤਾਂ ਇਹੀ ਚੀਜ਼ਾਂ ਸੀਗੀਆਂ, ਇਹੀ ਸਾਰਾ ਕੁਝ ਸੀਗਾ। ਕੀ ਤੁਹਾਨੂੰ ਕਿਸੇ ਥਾਂ ਤੇ ਇਹ ਨੀ ਲੱਗ ਰਿਹਾ ਕਿ ਕੋਈ ਇੱਕ ਵੱਡੀ ਘਾਟ ਹੈਗੀ ਹੈ ਜਿਹਦੇ, ਕਿਉਂਕਿ ਘਰ ਜਿਹੜਾ ਛੱਡਣਾ ਨਾ ਜੀ ਮੈਨੂੰ ਲੱਗਦਾ ਬਹੁਤ ਔਖਾ ਹੈ, ਆਪਣਾ ਆਪਦਾ ਘਰ ਚਾਹੇ ਕਹਿ ਲੋ ਵੀ ਕੱਚਾ ਹੀ ਹੋਵੇ ਤੇ ਉਹਦੇ ਵਿੱਚ ਜਿਹੜਾ ਸੁੱਖ ਹੈਗਾ ਸਕੂਨ ਹੈਗਾ ਉਹ ਬੜੀ ਵੱਡੀ ਗੱਲ ਹੁੰਦੀ ਹੈਗੀ ਆ। ਕਿ ਤੁਹਾਨੂੰ ਮਤਲਬ ਕੀ ਇਹਦੇ ਵਿੱਚ ਮੇਨ ਵੱਡਾ ਕੀ ਰੀਜ਼ਨ ਲੱਗ ਰਿਹਾ ਹੈਗਾ, ਕੀ ਤੁਹਾਨੂੰ ਘਾਟ ਮਹਿਸੂਸ ਹੋ ਰਹੀ ਹੈ ਇਹਦੇ ਵਿੱਚ ਵੀ, ਕਿ ਹਰ ਇੱਕ ਨੂੰ ਕੀ ਮਤਲਬ ਇਹ ਲੱਗਿਆ ਹੋਇਆ ਹੈਗਾ ਵੀ ਨਹੀਂ ਮੈਂ ਚਲਾ ਜਾਵਾਂ ਇੱਥੇ, ਕਿਸੇ ਕੀ ਇਨਸਿਕਿਉਰਿਟੀ ਉਹਨੂੰ ਫੀਲ ਹੋ ਰਹੀ ਹੈਗੀ ਆ।
ਬਿਲਕੁਲ ਤੁਸੀਂ ਸਹੀ ਕਿਹਾ, ਦੇਖੋ ਸਿਰਫ ਘਰ ਛੱਡਣ ਵਾਲੇ ਨੂੰ ਹੀ ਨਹੀਂ ਘਰੋਂ ਭੇਜਣ ਵਾਲੇ ਨੂੰ ਵੀ ਬਹੁਤ ਮੁਸ਼ਕਿਲ ਲੱਗਦਾ, ਜਿਹਨੇ ਬੱਚੇ ਨੇ ਜਾਣਾ ਉਹਨੂੰ ਤਾਂ ਮੁਸ਼ਕਿਲ ਲੱਗੂਗਾ ਹੀ, ਜਿਹੜੇ ਘਰੋਂ ਭੇਜਦੇ ਆ ਉਹਨਾਂ ਨੂੰ ਵੀ ਪਿੱਛੋਂ ਉਸ ਚੀਜ਼ ਦਾ ਅਹਿਸਾਸ ਹੁੰਦਾ ਬਹੁਤ ਮੁਸ਼ਕਿਲ ਹੈ। ਲੇਕਿਨ ਜਿਹੜੀਆਂ ਐਸਪੀਰੇਸ਼ਨਸ ਹੈ ਯੰਗ ਜਨਰੇਸ਼ਨ ਦੀਆਂ, ਜਿਵੇਂ ਉਹਨਾਂ ਨੂੰ ਐਕਸਪੋਜ਼ਰ ਮਿਲਿਆ ਹੁਣ ਤੇ ਤੁਸੀਂ ਮਤਲਬ ਬਹੁਤ ਵਧੀਆ ਕਾਲਜ ਦੇ ਵਿੱਚ, ਈਵਨ ਦੇਖੋ ਤੁਸੀਂ IITs ਤੋਂ ਵੀ ਜਿਹੜੇ ਪੜ੍ਹ ਕੇ ਉਹ ਵੀ ਬਾਅਦ ਚ ਮਾਈਗ੍ਰੇਟ ਕਰ ਜਾਂਦੇ ਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਸਿਸਟਮ ਜਿਹੜਾ ਹੈ ਉਹਨਾਂ ਦੀ ਨੂੰ ਐਪਰੀਸ਼ੀਏਟ ਨਹੀਂ ਕਰ ਪਾ ਰਿਹਾ, ਉਹਨਾਂ ਦੀ ਬਣਦੀ ਕਦਰ ਨਹੀਂ ਹੋ ਰਹੀ।
ਠੀਕ ਹੈ ਠੀਕ ਹੈ।
ਸੋ ਉਸ ਸਿਸਟਮ ਦੇ ਵਿੱਚ ਆਪਾਂ ਸਾਰਾ ਕੁਛ ਹੀ ਲੈ ਸਕਦੇ ਹਾਂ ਕਿ ਅੱਜ ਦਾ ਜਿਹੜਾ ਤੁਸੀਂ ਬਿਊਰੋਕ੍ਰੇਸੀ ਦਾ ਹਾਲ ਦੇਖ ਲਓ, ਜੁਡੀਸ਼ਰੀ ਦਾ ਹਾਲ ਦੇਖ ਲਓ, ਡਿਫੈਂਸ ਫੋਰਸਿਸ ਦਾ ਹਾਲ ਦੇਖ ਲਓ, ਸਭ ਕੁਛ ਜਿਹੜਾ ਉਹ ਪੋਲੀਟੀਕਲ ਮਾਸਟਰਸ ਦੇ ਅਕੋਰਡਿੰਗ, ਔਰ ਪੋਲੀਟੀਕਲ ਮਾਸਟਰਸ ਜਿਹੜੇ ਹੈ ਉਹ ਫਰਦਰ ਕਿਸੇ ਹੋਰ ਏਜੰਡੇ ਤੇ ਤੁਰੇ ਹੋਏ ਆ। ਸੋ ਉਸ ਕੇਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਬੜਾ ਸਾਫ਼ ਸੁਥਰਾ ਸਿਸਟਮ ਉਹ ਅਜੇ ਡ੍ਰੀਮ ਕਰਦਾ ਹੁੰਦਾ, ਤਾਂ ਜਦੋਂ ਉਹਨੂੰ ਇਹੋ ਜਿਹੇ ਝਟਕੇ ਲੱਗਦੇ ਆ ਜਿਵੇਂ ਇੱਕ ਕਰਪਟ ਸਿਸਟਮ ਹੋਇਆ ਪਿਆ ਹੈ ਤੇ ਉਸ ਤਰ੍ਹਾਂ ਨਾਲ ਫਿਰ ਉਹਦਾ ਸਾਹ ਬੰਦ ਹੁੰਦਾ, ਉਹ ਫਿਰ ਬਾਹਰ ਜਾਣ ਦੀ ਹੀ ਪ੍ਰੈਫਰ ਕਰਦਾ, ਚਾਹੇ ਹੁਣ ਤਾਂ ਲੜਕੀਆਂ ਵੀ ਬਹੁਤ ਵੱਡੀ ਤਾਦਾਦ ਜਿਹੜੀਆਂ ਹੈ ਉਹ ਬਾਹਰ ਨੂੰ ਜਾਂਦੀਆਂ ਮਾਂ ਪਿਓ ਭੇਜ ਰਹੇ।
ਹਾਂਜੀ ਜੀ ਬਿਲਕੁਲ ਠੀਕ ਹੈ। ਸੋ ਤੁਸੀਂ ਵੀ ਮਤਲਬ ਆਪਦੇ ਤਜਰਬੇ ਦੇ ਵਿੱਚ ਪਹਿਲਾਂ ਵੀ ਜਦੋਂ ਤੁਹਾਡੇ ਮਤਲਬ ਕਾਲਜ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ ਤੇ ਹੁਣ ਵੀ ਤੁਸੀਂ ਉਸੇ ਤਰ੍ਹਾਂ ਜਿਹੜੇ ਚਾਹੇ ਉਹ ਯੂਨੀਵਰਸਿਟੀਆਂ ਦੇ ਬੱਚੇ ਹੈ ਚਾਹੇ ਕਾਲਜਸ ਦੇ ਹੈ ਚਾਹੇ ਸਕੂਲਾਂ ਦੇ ਹੈ, ਅੱਜ ਵੀ ਤੁਸੀਂ ਬੜਾ ਨੇੜੇ ਹੋ ਕੇ ਤੁਸੀਂ ਉਹਨਾਂ ਨੂੰ ਦੇਖਦੇ ਹੋ ਵਿਚਰਦੇ ਹੋ ਸਮਝਦੇ ਹੋ, ਤੇ ਮਤਲਬ ਅੱਜ ਕੱਲ ਮੈਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਨੌਜਵਾਨ ਹੈ ਉਹਦੇ ਚ ਪੋਟੈਂਸ਼ੀਅਲ ਬਹੁਤ ਹੈ, ਉਹਦੇ ਚ ਐਨਰਜੀ ਬਹੁਤ ਹੈ, ਬਟ ਫਿਰ ਵੀ ਨਾ ਜਿਵੇਂ ਉਹ ਇੱਕ ਭੰਬਲ ਭੂਸੇ ਜਿਹਦੇ ਵਿੱਚ ਫਸਿਆ ਹੋਇਆ ਹੁੰਦਾ, ਜਿਵੇਂ ਉਹਨੂੰ ਕੁਛ ਦਿਸਦਾ ਨਹੀਂ ਹੁੰਦਾ, ਮਤਲਬ ਮੈਂ ਕੀ ਕਰਾਂ ਕੀ ਨਾ ਕਰਾਂ, ਕੀ ਤੁਹਾਨੂੰ ਵੀ ਇਹ ਲੱਗਦਾ ਵੀ ਕੀ ਇਹਦਾ ਕੀ ਕਾਰਨ ਹੈਗਾ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਦਾ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈਗਾ ਉਹ ਮਤਲਬ ਉਹ ਜਿਵੇਂ ਇੱਕ ਦਿਸ਼ਾਹੀਨ ਹੋਇਆ ਹੋਇਆ ਹੁੰਦਾ ਹੈਗਾ, ਤੁਹਾਨੂੰ ਮਹਿਸੂਸ ਕਰਦੇ ਹੋ, ਤੁਹਾਨੂੰ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਐਗਜੈਕਟਲੀ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਆਪਣੇ ਆਪ ਨੂੰ ਜਿਹੜਾ ਨਾ ਡਾਇਰੈਕਸ਼ਨਲੈਸ ਸਮਝ ਰਿਹਾ ਔਰ ਉਹਨੂੰ ਕੋਈ ਗਾਈਡ ਵੀ ਗਾਈਡੈਂਸ ਵੀ ਨਹੀਂ ਦੇ ਸਕਦੇ ਮਾਪੇ ਵੀ, ਕਿਉਂਕਿ ਉਹਨਾਂ ਨੂੰ ਵੀ ਅੱਗੇ ਕੋਈ ਇਹੋ ਜਿਹਾ ਰਾਹ ਨਹੀਂ ਦਿੱਤਾ ਕਿ ਜਿਹਦੇ 'ਚ ਉਹਨੂੰ ਉਹ ਸੈਟਿਸਫਾਈ ਕਰ ਸਕਣ। ਐਕਚੁਅਲੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਇਹਨੇ ਸਾਡੀਆਂ ਐਸਪੀਰੇਸ਼ਨ ਪੂਰੀਆਂ ਕਰਨੀਆਂ ਸੀ, ਸਾਡੀ ਅਸੀਂ ਕੀ ਕਰਨਾ ਚਾਹੀਦਾ ਸਾਨੂੰ ਜ਼ਿੰਦਗੀ ਦੇ ਵਿੱਚ, ਅਸੀਂ ਉਹ ਕਿਵੇਂ ਕਰਾਂਗੇ, ਉਹ ਕਰਨ ਤੋਂ ਬਾਅਦ ਸਾਨੂੰ ਕੀ ਹੋਊਗਾ, ਤਾਂ ਇਹ ਸਾਰੀਆਂ ਚੀਜ਼ਾਂ ਸਾਡੀ ਐਜੂਕੇਸ਼ਨ ਨੇ ਸਾਨੂੰ ਕਲੀਅਰ ਕਰਕੇ ਦੇਣੀਆਂ ਸੀ। ਲੇਕਿਨ ਪੋਸਟ ਗ੍ਰੈਜੂਏਸ਼ਨ ਕਰਨ ਤੱਕ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਹਾਂ ਤੇ ਮੈਂ ਕੀ ਕਰ ਸਕਦਾ ਤੇ ਮੈਂ ਕਿਵੇਂ ਕਰਾਂ। ਤਾਂ ਉਸ ਤੋਂ ਬਾਅਦ ਵੀ ਮੰਨ ਲਓ ਜਿਵੇਂ ਕੁਆਲੀਫਾਈਡ ਟੀਚਰ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ, ਵੈਕੈਂਸੀਆਂ ਪਈਆਂ ਭਰੀਆਂ ਨਹੀਂ ਜਾ ਰਹੀਆਂ, ਤੇ ਇਹ ਨਹੀਂ ਹੈ ਕਿ ਉਹ ਟੀਚਰ ਬਣਨਾ ਹੀ ਚਾਹੁੰਦੇ ਸੀ, ਕਈ ਮਜਬੂਰੀ ਚ ਵੀ ਜਿਹੜੇ ਆ ਉਹ ਉਸ ਤਰ੍ਹਾਂ ਦੀਆਂ ਕੁਆਲੀਫਿਕੇਸ਼ਨ ਉਹਨਾਂ ਨੇ ਲਈਆਂ ਕਿਉਂਕਿ ਜੋਬਸ ਚਾਹੀਦੀਆਂ।
ਠੀਕ ਹੈ ਜੀ।
ਬਟ ਮੇਰਾ ਕਹਿਣ ਦਾ ਮਤਲਬ ਹੈ ਕਿ ਐਜੂਕੇਸ਼ਨ ਜਿਹੜੀ ਹੈ ਉਹ ਤੁਹਾਨੂੰ ਤੁਹਾਡਾ ਸਟੇਟਸ ਨਹੀਂ ਕਲੀਅਰ ਕਰਦੀ, ਮਤਲਬ ਆਫਟਰ ਈਵਨ ਬੀਇੰਗ ਐਜੂਕੇਟਡ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਕਿਸ ਲਾਈਨ ਦੇ ਕਾਬਲ ਹੋ ਜਾਂ ਤੁਹਾਡੇ ਸ਼ੌਂਕ ਕੀ ਹੈ ਜਾਂ ਤੁਹਾਨੂੰ ਕਿਹੜੀ ਲਾਈਨ ਪਰਸੂ ਕਰਨੀ ਚਾਹੀਦੀ ਹੈ, ਤੁਸੀਂ ਕਿੱਥੇ ਆਪਦੀ ਫੁਲਫਿਲਮੈਂਟ ਜਿਹੜੀ ਆ ਉਹ ਮਹਿਸੂਸ ਕਰ ਸਕਦੇ ਹੋ। ਸਾਡਾ ਕਰੀਕੁਲਮ ਕਹਿ ਲਓ ਜਾਂ ਸਾਡਾ ਐਜੂਕੇਸ਼ਨ ਸਿਸਟਮ ਕਹਿ ਲਓ, ਔਰ ਇਹ ਹੁਣ ਖਾਸ ਕਰ ਜ਼ਿਆਦਾ ਵਿਜੀਬਲ ਹੋਣ ਲੱਗ ਪਈਆਂ ਚੀਜ਼ਾਂ, ਕਿਉਂਕਿ ਜਿਵੇਂ ਇੰਟਰਨੈਟ ਦਾ ਪਸਾਰਾ ਹੋ ਗਿਆ ਤੇ ਐਕਸਪੋਜ਼ਰ ਜ਼ਿਆਦਾ ਹੋ ਗਿਆ, ਤਾਂ ਪਹਿਲਾਂ ਵਾਂਗੂ ਜਿਹੜੇ ਹੈ ਉਹ ਪੈਤਰਿਕ ਕਿੱਤੇ ਸੀ ਜਿਹੜੇ ਕਿ ਖੇਤੀ ਵਾਲਾ ਖੇਤੀ 'ਚ ਚਲਾ ਗਿਆ, ਦੁਕਾਨ ਵਾਲਾ ਦੁਕਾਨ 'ਤੇ ਚਲਾ ਗਿਆ, ਟੇਲਰ ਨੇ ਟੇਲਰ ਦਾ ਕੰਮ, ਬੱਚੇ ਨੇ ਫੜ ਲਿਆ, ਤਾਂ ਉਹ ਚੀਜ਼ਾਂ ਹੁਣ ਨਹੀਂ ਹੈ, ਤਾਂ ਹੁਣ ਜਿਹੜੀਆਂ ਉਹ ਆਕੂਪੇਸ਼ਨਸ ਚੇਂਜ ਹੋ ਰਹੇ ਅਤੇ ਹਰ ਕੋਈ ਜਿਹੜੀ ਉਸ ਚੇਂਜ ਦੇ ਵਿੱਚ ਹਰ ਕੋਈ ਇੱਧਰ ਉੱਧਰ ਜਾ ਰਿਹਾ, ਤਾਂ ਉਹਨੂੰ ਉਹਨੂੰ ਪ੍ਰੋਪਰ ਗਾਈਡੈਂਸ ਅਤੇ ਅਗਾਂਹ ਪ੍ਰੋਪਰ ਓਪਰਚੁਨਿਟੀਜ਼ ਦੀ ਲੋੜ ਹੈ ਜਿਹੜੀਆਂ ਕਿ ਇੱਥੇ ਨਹੀਂ ਅਵੇਲੇਬਲ ਹੋ ਰਹੀਆਂ। ਜੀ
ਸੋ ਹੁਣ ਆਪਾਂ ਜਿਵੇਂ ਪਿੱਛੇ ਜੇ ਦੇਖਿਆ ਸੀਗਾ ਜੀ ਵੀ ਹੜ੍ਹ ਆਈ ਸੀਗੀ ਪੰਜਾਬ ਦੇ ਵਿੱਚ, ਤੇ ਆਪਣਾ ਦੂਜੇ ਪਾਸੇ ਆਪਾਂ ਦੇਖਦੇ ਹਾਂ ਸਾਡਾ ਜਿਹੜਾ ਅੱਜ ਦਾ ਨੌਜਵਾਨ ਹੈ ਸਪੈਸ਼ਲੀ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹੈਗੇ ਹਾਂ ਤਾਂ ਕਦੇ ਕਹਿ ਲਓ ਵੀ ਪੰਜਾਬ ਨੂੰ ਉੱਡਦਾ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ, ਯਾਦ ਕੀਤਾ ਜਾਂਦਾ ਹੈਗਾ, ਕਦੇ ਨਸ਼ੀੜੀਆਂ ਦੇ ਪੰਜਾਬ ਦੇ ਨਾਲ ਇਹਨੂੰ ਯਾਦ ਕੀਤਾ ਜਾਂਦਾ, ਕਦੇ ਕੁਛ ਕਦੇ ਕੁਛ। ਮੇਰਾ ਕਹਿਣ ਦਾ ਮਤਲਬ ਵੀ ਸਾਡਾ ਕੀ ਮਤਲਬ ਮਾਣ ਮੱਤਾ ਪੰਜਾਬ ਸੀ, ਪੰਜਾਂ ਦਰਿਆਵਾਂ ਦੀ ਜਿਹੜੀ ਇਹ ਧਰਤੀ ਸੀਗੀ, ਤੇ ਅੱਜ ਮਤਲਬ ਉਹਦੇ ਵਿੱਚ ਜਿਹੜੇ ਵੱਧ ਤੋਂ ਵੱਧ ਜਿਹੜੇ ਨੌਜਵਾਨ ਤਬਕਾ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿੱਚ ਰੁੱਝਿਆ ਪਿਆ, ਹੋਰ ਤਾਂ ਹੋਰ ਹੁਣ ਅਸੀਂ ਦੇਖਦੇ ਹਾਂ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਵੀ ਹੈਗੀਆਂ ਉਹ ਵੀ ਇਸ ਪਾਸੇ ਲੱਗ ਗਈਆਂ ਕਰ ਗਈਆਂ ਹੈਗੀਆਂ, ਤੇ ਜਦੋਂ ਆਪਾਂ ਹੁਣ ਪਿੱਛੇ ਜੇ ਦੇਖਿਆ ਆ ਹੜ੍ਹਾਂ ਦੀ ਜਿਹੜੀ ਸਥਿਤੀ ਆਈ ਸੀਗੀ ਤੇ ਇਹਦੇ ਵਿੱਚ ਉਹੀ ਜਿਹੜਾ ਨੌਜਵਾਨ ਹੈ ਉਹ ਵੱਧ ਚੜ ਕੇ ਕਿੰਨਾ ਉਹ ਕੰਮ ਕਰ ਰਿਹਾ, ਪਾਣੀਆਂ ਦੇ ਵਿੱਚ ਦੀ ਲੰਘ ਕੇ ਉਹ ਸੇਵਾ ਕਾਰਜ ਕਰ ਰਿਹਾ, ਕਤਰ ਰਿਹਾ, ਤੇ ਮਤਲਬ ਇੱਕ ਪਾਸੇ ਆਖਰ ਨੌਜਵਾਨ ਤਾਂ ਉਹੀ ਹੈ, ਇੱਕ ਪਾਸੇ ਮਤਲਬ ਉਹ ਨਸ਼ੇ ਪੱਤੇ ਵਾਲੇ ਪਾਸੇ ਜ਼ਿਆਦਾਤਰ, ਮੈਂ ਸਾਰੇ ਸਾਰਿਆਂ ਨੂੰ ਨਹੀਂ ਕਹਿੰਦਾ ਕਿਉਂਕਿ ਉਹਦੇ ਵਿੱਚ ਬਹੁਤ ਇਹੋ ਜਿਹੇ ਵੀ ਹੈਗੇ ਜਿਹੜੇ ਬਹੁਤ ਵਧੀਆ ਇੱਕ ਜਿਹੜਾ ਜੀਵਨ ਬਤੀਤ ਕਰ ਰਿਹਾ, ਬਟ ਮੋਸਟਲੀ ਜਿਹੜਾ ਦੇਖਿਆ ਜਾਂਦਾ, ਬਟ ਉਹੀ ਜਿਹੜਾ ਨੌਜਵਾਨ ਦੂਜੇ ਪਾਸੇ ਸੇਵਾ ਕਾਰਜਾਂ ਦੇ ਵਿੱਚ ਲੱਗਿਆ ਹੋਇਆ ਹੈਗਾ। ਸੋ ਕੀ ਮਤਲਬ ਤੁਸੀਂ ਇੱਥੇ ਕੀ ਫੀਲ ਕਰਦੇ ਹੈਗੇ ਹੋ, ਕੀ ਮਹਿਸੂਸ ਕਰਦੇ ਹੈਗੇ ਹੋ, ਆਫਟਰ ਆਲ ਨੌਜਵਾਨ ਤਾਂ ਉਹੀ ਹੈ, ਉਹ ਇੱਕ ਪਾਸੇ ਉਹ ਕਿਸ ਟਾਈਪ ਦਾ ਕੰਮ ਕਰ ਰਿਹਾ, ਦੂਜੇ ਪਾਸੇ ਉਹ ਕਿਸ ਟਾਈਪ ਦਾ ਕੰਮ ਕਰ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਜੰਜੀਤਪਾਲ ਜੀ, ਮੈਂ ਇਹ ਸਮਝਦਾ ਕਿ ਜਿਹੜਾ ਪੰਜਾਬੀ ਨੌਜਵਾਨ ਹੈ ਨਾ ਸਾਡਾ, ਮਤਲਬ ਇਹ ਨੌਜਵਾਨ ਬੜਾ ਵਿਗਰ ਹੈ ਇਹਦੇ ਵਿੱਚ, ਬੜੀ ਵਟੈਲਿਟੀ ਹੈ ਇਹਦੇ ਵਿੱਚ, ਬਹੁਤ ਜਜ਼ਬਾ ਜਨੂਨ ਜੋਸ਼ ਹੈ ਇਹਦੇ ਵਿੱਚ, ਬਹੁਤ ਪੋਟੈਂਸ਼ੀਅਲ ਹੈ ਇਹਦੇ ਵਿੱਚ। ਹੁਣ ਜੇ ਤਾਂ ਉਹਨੂੰ ਅਸੀਂ ਕੈਨਲਾਈਜ਼ ਕਰ ਲਈਏ ਤਾਂ ਜੇ ਉਹਨੂੰ ਇਹਨੂੰ ਕੋਈ ਜੇ ਇਹਨੂੰ ਕੋਈ ਉਹੋ ਜਿਹਾ ਪ੍ਰੋਡਕਟਿਵ ਕੰਮ ਮਿਲ ਜੇ ਤਾਂ ਇਹ ਉਸ ਪਾਸੇ ਕਮਾਲ ਕਰ ਦਿੰਦਾ, ਜੇ ਇਹਨੂੰ ਕੋਈ ਉਸ ਲੈਵਲ ਦਾ ਚੈਲੰਜ ਉਸ ਲੈਵਲ ਦਾ ਕੋਈ ਕੰਮ ਨਾ ਮਿਲੇ ਜਿਹੜੇ ਚ ਇਹਨੂੰ ਫੁਲਫਿਲਮੈਂਟ ਮਿਲੇ, ਫਿਰ ਇਹ ਇਹਨੂੰ ਜੇ ਸਹੀ ਪਾਸੇ ਚੈਨਲਾਈਜ਼ ਨਾ ਹੋਵੇ ਤਾਂ ਓਨਾ ਹੀ ਖਤਰਾ ਹੁੰਦਾ ਇਹਦਾ ਜਿਹੜਾ ਉਲਟ ਪਾਸੇ ਜਾਣ ਦਾ
ਜੀ,
ਕਿਉਂਕਿ ਪੋਟੈਂਸ਼ੀਅਲ ਹੈ ਤਾਂ ਉਹ ਜਿੰਨਾ ਪੋਜ਼ਿਟਿਵ ਜਾ ਸਕਦਾ ਓਨਾ ਨੈਗੇਟਿਵ ਵੀ ਜਾ ਸਕਦਾ, ਤੇ ਇਹ ਸਿਰਫ ਉਹ ਡਾਇਰੈਕਸ਼ਨ ਦੀ ਗੱਲ ਹੀ ਹੈ ਕਿ ਜੇ ਸਹੀ ਡਾਇਰੈਕਸ਼ਨ ਮਿਲ ਜਾਂਦੀ ਹੈ। ਜਦੋਂ ਇੱਕ ਚੈਲੰਜ ਆਇਆ ਹੜ੍ਹਾਂ ਦਾ ਤਾਂ ਉਸ ਚੈਲੰਜ ਨੂੰ ਇਹਨੇ ਰੈਡੀਲੀ ਐਕਸੈਪਟ ਕੀਤਾ ਔਰ ਬੜਾ ਪ੍ਰੋਡਕਟਿਵ ਕੰਮ ਅਸੀਂ ਦੇਖਿਆ ਕਿ ਉਹ ਨੌਜਵਾਨ ਜਿਨ੍ਹਾਂ ਨੂੰ ਆਏ ਕਹਿੰਦੇ ਸੀ ਉਹ ਮੂਹਰੇ ਸਾਨੂੰ ਹੜ੍ਹਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਦੇਖੇ
ਜੀ,
ਉਹਦੇ 'ਚ ਉਹਨਾਂ ਨੂੰ ਫੁਲਫਿਲਮੈਂਟ ਸੀ, ਉਹਨਾਂ ਦੀ ਐਪਰੀਸੀਏਸ਼ਨ ਸੀ। ਲੇਕਿਨ ਨੋਰਮਲ ਲਾਈਫ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਇਹੋ ਜਿਹੇ ਚੈਲੰਜਸ ਜਾਂ ਇਹੋ ਜਿਹੇ ਪ੍ਰੋਡਕਟਿਵ ਸੇਧਾਂ ਜਾਂ ਇਹੋ ਜਿਹੇ ਡਾਇਰੈਕਸ਼ਨਸ ਨਹੀਂ ਮਿਲਦੇ ਤੇ ਉਦੋਂ ਫਿਰ ਉਹ ਪੋਟੈਂਸ਼ੀਅਲ ਤਾਂ ਹੈ ਤੇ ਫਿਰ ਉਹ ਦੂਜੇ ਪਾਸੇ ਨੂੰ ਚਲਾ ਜਾਂਦਾ। ਕੁਝ ਜਿਹੜੇ ਸਾਡੇ ਸਾਡੇ ਤੇ ਜਿਹੜਾ ਕਲਚਰਲ ਇੱਕ ਤਰ੍ਹਾਂ ਦਾ ਅਮਾਲਗਮੇਸ਼ਨ ਕਹਿ ਲਈਏ ਉਹਨੂੰ, ਜਾਂ ਇੱਕ ਤਰ੍ਹਾਂ ਦੀ ਉਸ 'ਚ ਬੁਰੇ ਪ੍ਰਭਾਵ ਜਿਹੜੇ ਅੱਜ ਕੱਲ ਸਾਡੇ ਇੰਟਰਮਿਕਸਿੰਗ ਕਰਕੇ ਹੋਏ ਆ ਦੂਸਰੇ ਕਲਚਰ ਕਰਕੇ, ਤਾਂ ਉਹ ਉਸ ਤੋਂ ਫਿਰ ਇਹ ਜੇ ਸਿੱਧੇ ਪਾਸੇ ਨਹੀਂ ਤਾਂ ਫਿਰ ਉਸ ਤੋਂ ਪ੍ਰਭਾਵਿਤ ਹੋ ਕੇ ਫਿਰ ਉਹੋ ਜਿਹੇ ਗੀਤਾਂ ਤੇ ਉਹੋ ਜਿਹੇ ਲਾਈਫ ਸਟਾਈਲ ਵਾਲੀ ਨੂੰ ਪ੍ਰੇਰਿਤ ਹੋ ਜਾਂਦਾ
ਜੀ।
ਤਾਂ ਇਹ ਡਾਇਰੈਕਸ਼ਨਲੈਸ ਹੋਣ ਕਰਕੇ ਹੀ ਹੈ, ਅਦਰਵਾਈਜ਼ ਪੋਟੈਂਸ਼ੀਅਲ ਹੈ, ਜੇ ਸਹੀ ਹੋ ਜੇ ਤਾਂ ਬਹੁਤ ਵਧੀਆ। ਇੱਥੇ ਹੁਣ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਇਹ ਬੱਚਾ ਕੀ ਕਰਨਾ ਇਹਨੇ ਖੇਡਦਾ, ਲੇਕਿਨ ਉਹ ਹੀ ਜਦੋਂ ਬਾਹਰ ਚਲਾ ਜਾਂਦਾ ਤਾਂ ਉਹ ਜਦੋਂ ਉਹਨੂੰ ਉਹਦੀ ਪਸੰਦ ਦੇ ਕੰਮ ਮਿਲ ਜਾਂਦੇ ਆ ਤਾਂ ਉਹਨਾਂ 'ਚ ਐਕਸੈਲ ਕਰਦਾ ਔਰ ਬਹੁਤ ਵਧੀਆ ਪਰਫਾਰਮ ਕਰਦਾ।
ਸੋ ਇਸ ਤੋਂ ਮੇਰਾ ਅਗਲਾ ਕੁਸਚਨ ਇਹ ਸੀਗਾ ਸਰ ਵੀ ਜਿਵੇਂ ਹੁਣ ਅੱਜ ਦਾ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਕਿ ਚਲੋ ਚਾਹੇ ਕਿਸੇ ਵੀ ਕਾਰਨ ਕਰਕੇ ਨੌਜਵਾਨ ਪੀੜ੍ਹੀ ਅਬਰੋਡ ਜਾ ਰਹੀ ਹੈ, ਬਾਹਰ ਜਾ ਰਹੀ ਹੈ। ਸੋ ਮੈਂ ਦੇਖਦਾ ਹੈਗਾ ਕਿ ਸਪੈਸ਼ਲੀ ਖਾਸ ਕਰਕੇ ਜਿਵੇਂ ਪਹਿਲਾਂ ਹੁੰਦੇ ਸੀ ਇੰਜੀਨੀਅਰਿੰਗ ਕਾਲਜ ਹੁੰਦੇ ਸੀ, ਨਰਸਿੰਗ ਹੁੰਦੇ ਸੀਗੇ, ਫਾਰਮੇਸੀ ਦੇ ਸੀਗੇ, ਪੋਲੀਟੈਕਨਿਕ ਸੀ, ਸੋ ਜਿੰਨੇ ਵੀ ਪ੍ਰੋਫੈਸ਼ਨਲ ਆਮ ਡਿਗਰੀ ਕਾਲਜਸ ਹੁੰਦੇ ਸੀਗੇ ਤੇ ਬੜੇ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਸੀਗੇ, ਐਡਮਿਸ਼ਨਾਂ ਬੜੀਆਂ ਔਖੀਆਂ ਹੁੰਦੀਆਂ ਸੀਗੀਆਂ। ਤੇ ਅੱਜ ਉਹ ਸਾਰੇ ਕਾਲਜ ਜਿਹੜੇ ਹੈਗੇ ਖਾਲੀ ਹੋਏ ਵੇ ਹੈਗੇ ਤੇ ਉਹ ਜਿਹੜਾ ਬੱਚਾ ਹੈਗਾ ਉਹ ਸਾਰੇ ਦਾ ਸਾਰਾ ਆਈਲੈਟਸ ਕਰਕੇ ਬਾਹਰ ਜਾ ਰਿਹਾ। ਮੇਰੀ ਕਹਿਣ ਦਾ ਮਤਲਬ ਤੁਹਾਨੂੰ ਫਿਰ ਲੱਗੂਗਾ ਕਿ ਘੁੰਮ ਘੁਮਾ ਕੇ ਇਹ ਉੱਥੇ ਹੀ ਫਿਰ ਆ ਜਾਂਦਾ, ਬਟ ਮੈਨੂੰ ਨਾ ਕਦੇ ਕਦੇ ਮਤਲਬ ਬੜਾ ਡਰ ਜਿਹਾ ਲੱਗਣ ਲੱਗ ਪੈਂਦਾ ਵੀ ਇੱਕ ਨਾ ਜਿਹੜੀ ਜਨਰੇਸ਼ਨ ਗੈਪ ਹੈਗਾ, ਇੱਕ ਸਾਡੀ ਜਿਹੜੀ ਟੋਟਲੀ ਜਿਹੜੀ ਇਸ ਵੇਲੇ ਪੀੜ੍ਹੀ ਹੈਗੀ ਹੈ ਉਹ ਸਾਰੀ ਦੀ ਸਾਰੀ ਜੇ ਇਸੇ ਤਰ੍ਹਾਂ ਬਾਹਰ ਜਹਾਜ਼ ਭਰ ਕੇ ਬਾਹਰ ਜਾਂਦੀ ਰਹੀ ਲਗਾਤਾਰ ਕੰਟੀਨਿਊਸਲੀ। ਮੈਂ ਅਕਸਰ ਦੇਖਦਾ ਹੈਗਾ ਸਕੂਲਾਂ ਦੇ ਵਿੱਚ ਜਿਹੜੇ ਅੱਛੇ ਚੰਗੇ ਸਕੂਲ ਆ, ਜੇ ਕਿਸੇ ਸਕੂਲ ਦੇ ਵਿੱਚ 40 ਦੀ ਸਟਰੈਂਥ ਹੈ ਪਲੱਸ 2 ਦੀ ਤਾਂ 36 ਬੱਚੇ ਬਾਹਰ ਦੀ ਦੌੜ ਦੇ ਵਿੱਚ ਲੱਗੇ ਹੋਏ ਆ। ਸੋ ਇਸੇ ਤਰ੍ਹਾਂ ਇਹ ਜੇ ਚੀਜ਼ ਚੱਲਦੀ ਰਹੀ, ਇਸੇ ਤਰ੍ਹਾਂ ਇਹ ਸਿਸਟਮ ਚੱਲਦਾ ਰਿਹਾ ਤੇ ਸਾਡੀ ਇੱਥੇ ਕੀ ਬਚੂਗਾ? ਕੀ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਵੱਡਾ ਜਿਹੜਾ ਜਨਰੇਸ਼ਨ ਗੈਪ ਹੈਗਾ ਉਹ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਊ ਉਹਦੇ ਨਾਲ?
ਦੇਖੋ ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਕਹਿ ਲਈਏ ਕਿ ਕੁਝ ਹੱਦ ਤੱਕ ਜਿਹੜਾ ਪਲਾਇਨ ਹੁੰਦਾ ਹੈ ਉਹ ਫਾਇਦੇਮੰਦ ਹੁੰਦਾ ਹੈ ਕਿਉਂਕਿ ਇੱਕ ਇੰਟਰੈਕਸ਼ਨ ਬਣ ਜਾਂਦਾ ਹੈ ਬਾਹਰ ਦੇ ਨਾਲ ਲੋਕਲ ਲਿੰਕ ਦਾ, ਲੇਕਿਨ ਜਿਸ ਮਾਸ ਸਕੇਲ ਦੇ ਉੱਤੇ ਹੁਣ ਹੋ ਰਿਹਾ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ, ਕਿਉਂਕਿ ਸਾਡੇ ਇੱਥੇ ਕੁਝ ਇਹੋ ਜਿਹੇ ਕਾਰਨ ਹੈ ਜਿਨ੍ਹਾਂ ਬਾਰੇ ਸਾਨੂੰ ਦੇਖਣਾ ਪਊ ਕਿ ਉਹ ਕਿਹੜੀਆਂ ਮਜਬੂਰੀਆਂ ਕਰਕੇ ਬੱਚਾ ਬਾਹਰ ਜਾ ਰਿਹਾ। ਤਾਂ ਜੋ ਸਾਡਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਹੈ, ਜੋ ਸਾਡਾ ਇੱਥੋਂ ਦਾ ਸੋਸ਼ਲ ਸਿਸਟਮ ਹੈ, ਸੋਸ਼ਲ ਸਿਸਟਮ ਦੇ ਵਿੱਚ ਚਾਹੇ ਉਹ ਮਤਲਬ ਜਿਵੇਂ ਹੁਣ ਸਕੂਲ ਕਾਲਜਿਸ ਹੈ, ਤੁਸੀਂ ਦੇਖੋ ਜਿਸ ਤਰ੍ਹਾਂ ਅੱਜ ਤੋਂ 30 ਸਾਲ ਪਹਿਲਾਂ ਕਲਾਸਰੂਮ ਦੇ ਵਿੱਚ ਬੱਚੇ ਨੂੰ ਪੜ੍ਹਾ ਕੇ ਸਮਾਜ ਲਈ ਤਿਆਰ ਕੀਤਾ ਜਾਂਦਾ ਸੀ, ਜੇ ਅੱਜ ਵੀ ਕਲਾਸਰੂਮ ਦੇ ਵਿੱਚ ਉਵੇਂ ਹੀ ਪੜ੍ਹਾਇਆ ਜਾਣਾ ਤਾਂ ਕੀ ਬਾਹਰ ਸਮਾਜ 'ਚ ਚੇਂਜ ਨਹੀਂ ਆਈ?
ਠੀਕ ਹੈ ਜੀ।
ਸਮਾਜ ਜਿਹਦੇ ਜਿਹੜੇ ਸਮਾਜ ਲਈ ਅਸੀਂ ਬੱਚੇ ਨੂੰ ਤਿਆਰ ਕਰ ਰਹੇ ਹਾਂ ਉਸ ਸਮਾਜ ਦੇ ਵਿੱਚ ਤਾਂ ਬਹੁਤ ਜ਼ਿਆਦਾ ਚੇਂਜ ਆ ਗਈ, ਲੇਕਿਨ ਸਾਡਾ ਤਿਆਰੀ ਕਰਨ ਦਾ ਤਰੀਕਾ ਉਹ ਹੀ ਹੈ।
ਠੀਕ ਹੈ।
ਇੰਨੀਆਂ ਜ਼ਿਆਦਾ ਬੱਚੇ ਨੂੰ ਬਾਹਰ ਡਿਸਟ੍ਰੈਕਸ਼ਨ ਹੋ ਗਈਆਂ, ਉਸ ਕੋਲੇ ਫੋਨ ਆ ਗਏ ਵਰਲਡ ਲੈਵਲ ਦਾ, ਉਹਦੇ ਕੋਲੇ ਹਰ ਤਰ੍ਹਾਂ ਦਾ ਮਟੀਰੀਅਲ ਅਵੇਲੇਬਲ ਹੈ, ਕੀ ਦੇਖਦਾ ਕੀ ਸੁਣਦਾ, ਤਾਂ ਸਾਡੀ ਕਲਾਸ ਨੂੰ ਵੀ ਅਪਗ੍ਰੇਡ ਹੋਣਾ ਪਊਗਾ ਉਹਨੂੰ ਹੈਂਡਲ ਕਰਨ ਦੇ ਲਈ। ਦੂਜੀ ਗੱਲ ਹੈ ਕਿ ਜਿਹੜਾ ਦੇਖੇ ਜਿਹੜੇ ਬੱਚੇ ਇੱਥੇ ਇੰਜੀਨੀਅਰਿੰਗ ਕਰ ਗਏ ਜਾਂ ਕੋਈ ਹਾਇਰ ਐਜੂਕੇਸ਼ਨ ਲੈ ਗਏ, ਅਗਰ ਉਹ ਇੱਥੋਂ ਦੇ ਸਿਲੇਬਸ ਦੇ ਅਕੋਰਡਿੰਗ, ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਅਕੋਰਡਿੰਗ ਐਕਸੈਲ ਕਰਕੇ ਵਧੀਆ ਬੱਚੇ ਘੁਮਾਉਂਦੇ, ਜੇ ਫਿਰ ਵੀ ਉਹ ਉਸ ਲੈਵਲ ਦੇ ਉਹਨਾਂ ਨੂੰ ਕੰਮ ਨਹੀਂ ਮਿਲਦੇ, ਚਾਹੇ ਉਹ ਉਹਦਾ ਕਾਰਨ ਕਰਪਸ਼ਨ ਹੈ, ਚਾਹੇ ਉਹਦਾ ਕਾਰਨ ਅਪਰਚੁਨਿਟੀਜ਼ ਦਾ ਨਾ ਹੋਣਾ, ਤਾਂ ਉਹ ਬੱਚੇ ਜਦੋਂ ਫਰਸਟ੍ਰੇਟ ਹੁੰਦੇ ਆ ਤਾਂ ਦੂਜੇ ਪਹਿਲਾਂ ਹੀ ਫੈਸਲਾ ਕਰ ਲੈਂਦੇ ਆ ਕਿ ਜੇ ਉਹ ਆਏ ਫਿਰਦੇ ਤੇ ਆਪਾਂ ਇੱਥੇ ਕੀ ਕਰਾਂਗੇ।
ਠੀਕ ਹੈ।
ਤਾਂ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਮਤਲਬ ਜਿੰਨੇ ਇੱਥੇ ਬੇਰੋਜ਼ਗਾਰ ਫਿਰਦੇ ਆ ਉਹਨਾਂ ਨੂੰ ਦੇਖ ਕੇ ਸਕੂਲਾਂ ਦੇ ਬੱਚੇ ਪਹਿਲਾਂ ਹੀ ਫੈਸਲਾ ਕਰ ਲੈਂਦੇ ਆ ਕਿ ਇੱਥੇ ਆਪਾਂ ਨੂੰ ਨਹੀਂ ਉਹ ਮਿਲਣ। ਔਰ ਜਿਹੜਾ ਸਾਡਾ ਪੈਤਰਿਕ ਕਿੱਤਾ ਸੀ ਇੱਥੇ ਮੇਨ ਜਿਹੜਾ ਪੰਜਾਬ ਫਾਰਮਿੰਗ ਦਾ ਸੀ, ਜਿਹੜਾ ਬੜਾ ਪ੍ਰੋਡਕਟਿਵ ਕੰਮ ਸੀ, ਹੁਣ ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਉਵੇਂ ਸਪੋਰਟਿਵ ਨਹੀਂ ਰਿਹਾ, ਉਹਦੇ 'ਚ ਰਿਸਕ ਫੈਕਟਰ ਬਹੁਤ ਵੱਧ ਗਿਆ। ਔਰ ਜਿਵੇਂ ਪਹਿਲਾਂ ਜੋ ਗਵਰਨਮੈਂਟ ਦੀਆਂ ਪਾਲਿਸੀਜ਼ ਸੀਗੀਆਂ, ਮਤਲਬ ਸਾਡਾ ਜਿਹੜਾ ਫੂਡ ਸਸਟੇਨੇਬਿਲਿਟੀ ਸਾਡੀ ਕਰਨੀ ਸੀ ਸਾਰੇ ਇੰਡੀਆ ਦੀ, ਉਹਦੇ ਲਈ ਜੋ ਇਹਨਾਂ ਨੇ ਕਰਾਪ ਮਤਲਬ ਜਿਹੜੇ ਸਾਡੇ ਤੋਂ ਬਿਜਵਾਏ ਤੇ ਉਸ ਤੋਂ ਬਾਅਦ MSP ਤੇ ਖਰੀਦੇ, ਹੁਣ ਹੌਲੀ ਹੌਲੀ ਉਹ ਸਰਕਾਰਾਂ ਪਿੱਛੇ ਹਟ ਰਹੀਆਂ ਤੇ ਹੁਣ ਖੇਤੀ ਉਸ ਹਿਸਾਬ ਨਾਲ ਫਿਰ ਵਾਇਬਲ ਨਹੀਂ ਰਹੀ। ਸੋ ਲਿਵਿੰਗ ਸਟੈਂਡਰਡ ਤੇ ਬੱਚਿਆਂ ਦੀਆਂ ਐਸਪੀਰੇਸ਼ਨਸ ਵੱਧ ਗਈਆਂ, ਬਟ ਇੱਥੇ ਸਸਟੇਨੇਬਿਲਿਟੀ ਹੈ ਨਹੀਂ।
ਹਾਂਜੀ।
ਤਾਂ ਇਹ ਇੱਕ ਚੀਜ਼ ਹੈ ਜਿਹੜੀ ਉਹਨਾਂ ਨੂੰ ਫੋਰਸ ਕਰਦੀ ਹੈ ਬਾਹਰ ਜਾਣ ਦੇ। ਦੂਜਾ, ਮਾਪੇ ਡਰਦੇ ਆ ਕਿ ਜਿਹੜਾ ਬੱਚਾ ਇੱਥੇ ਹੈ
ਜੀ
ਅਗਰ ਉਹਨੂੰ ਪ੍ਰੋਪਰ ਡਾਇਰੈਕਸ਼ਨ ਨਾ ਮਿਲੀ, ਅਗਰ ਉਹਨੂੰ ਉਹਦੀਆਂ ਐਸਪੀਰੇਸ਼ਨਸ ਪ੍ਰੋਪਰ ਫੁਲਫਿਲ ਨਾ ਹੋਈਆਂ, ਅਗਰ ਉਹ ਡਾਇਰੈਕਸ਼ਨਲੈਸ ਹੋ ਗਿਆ, ਅਗਰ ਉਹਦੀ ਲਾਈਫ ਮੀਨਿੰਗਲੈਸ ਹੋ ਗਈ, ਤੇ ਇੱਕ ਬਹੁਤ ਜੇ ਤੁਸੀਂ ਕਿਤੇ ਸੁਣਿਆ ਹੋਵੇ, ਇੱਕ ਬਹੁਤ ਨਾਮਵਰ ਫਿਲਾਸਫਰ ਹੈ ਵਿਕਟਰ ਫ੍ਰੈਂਕਲ, ਉਹਨਾਂ ਦੀ ਇੱਕ ਕਿਤਾਬ ਹੈ ਮੈਨਸ ਸਰਚ ਫੋਰ ਮੀਨਿੰਗ ਇਨ ਲਾਈਫ
ਜੀ,
ਉਹ ਇੱਕ ਬੜੀ ਵਧੀਆ ਗੱਲ ਕਰਦੇ ਆ, ਕਹਿੰਦੇ ਜਦੋਂ ਲੰਮਾ ਸਮਾਂ ਤੁਸੀਂ ਇੱਕ ਮੀਨਿੰਗਲੈਸ ਲਾਈਫ ਜਿਉਂਦੇ ਹੋ ਨਾ, ਤਾਂ ਤੁਹਾਡੇ ਤੇ ਤਿੰਨ ਤਰ੍ਹਾਂ ਦੀਆਂ ਅਲਾਮਤਾਂ ਦਾ ਚਾਂਸ ਬਣ ਜਾਂਦਾ
ਜੀ,
ਉਹ ਇੱਕ ਟ੍ਰਾਇੰਗਲ ਬਣ ਜਾਂਦਾ ਜਿਹਦੇ ਚੋਂ ਤੁਸੀਂ ਤਿੰਨਾਂ ਚੋਂ ਕਿਸੇ ਇੱਕ ਚ ਫਸ ਸਕਦੇ ਹੋ, ਜੇ ਜ਼ਿਆਦਾ ਸਮਾਂ ਤੁਸੀਂ ਮਕਸਦਹੀਣ ਜ਼ਿੰਦਗੀ ਜਿਉਂ ਰਹੇ ਹੋ ਤਾਂ
ਜੀ,
ਉਹ ਇਹ ਹੈ ਕਿ ਜਾਂ ਤਾਂ ਤੁਸੀਂ ਅਗਰੈਸ਼ਨ ਵੱਲ ਜਾਓਗੇ
ਜੀ,
ਜਾਂ ਤੁਸੀਂ ਡਿਪਰੈਸ਼ਨ ਚ ਚਲੇ ਜਾਓਗੇ,
ਠੀਕ ਹੈ,
ਤੇ ਜਾਂ ਤੁਸੀਂ ਅਡਿਕਸ਼ਨ ਵੱਲ ਚਲੇ ਜਾਓਗੇ,
ਠੀਕ ਹੈ,
ਔਰ ਇਹ ਤਿੰਨੇ ਹੀ ਚੀਜ਼ਾਂ ਅਸੀਂ ਯੂਥ ਦੇ ਵਿੱਚ ਅੱਜ ਪੰਜਾਬ 'ਚ ਦੇਖ ਰਹੇ ਹਾਂ, ਕਿਉਂਕਿ ਮੀਨਿੰਗਲੈਸ ਲਾਈਫ ਹੋ ਗਈ, ਜਿਵੇਂ ਉਹਨਾਂ ਨੂੰ ਜੋ ਮਕਸਦ ਸੀ ਉਹਨਾਂ ਨੂੰ ਮਿਲ ਨਹੀਂ ਰਿਹਾ, ਜਾਂ ਜਿਹੜਾ ਉਹਨਾਂ ਕੋਲ ਸੀ ਉਹ ਫੁਲਫਿਲ ਨਹੀਂ ਹੋ ਰਿਹਾ, ਲਾਈਫ ਉਹਨਾਂ ਲਈ ਮੀਨਿੰਗਲੈਸ ਹੋ ਗਈ ਜਦੋਂ, ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਗਰੈਸ਼ਨ ਕਰਕੇ ਜੋ ਗੈਂਗਸਟਰ ਕਲਚਰ ਵੀ, ਤੇ ਅਡਿਕਸ਼ਨ ਕਰਕੇ ਜੋ ਅਸੀਂ ਡਰੱਗਸ ਦਾ ਜਾਂ ਹੋਰ ਕਾਰੋਬਾਰ ਦੇਖ ਰਹੇ ਹਾਂ ਕਿ ਉਹ ਪ੍ਰਫੁੱਲਤ ਹੋ ਰਿਹਾ, ਔਰ ਤੀਜਾ ਜਿਹੜਾ ਹੈ ਕਿ ਫਾਰਮਰ ਸੁਈਸਾਈਡਸ ਹੈ ਜਾਂ ਦੂਜੀਆਂ, ਇਹ ਜਿਹੜਾ ਡਿਪਰੈਸ਼ਨ ਕਰਕੇ ਇਸ ਪਾਸੇ ਨੂੰ ਬੰਦਾ ਜਾਂਦਾ, ਸੁਈਸਾਈਡਲ ਟੈਂਡੈਂਸੀਜ਼ ਵੀ ਆਉਂਦੀਆਂ, ਬਟ ਇਹਦੇ ਪਿੱਛੇ ਮੇਨ ਕਾਰਨ ਜਿਹੜਾ ਹੈ ਉਹ ਇੱਕ ਮੀਨਿੰਗਲੈਸ ਲਾਈਫ ਹੈ, ਯਾਨੀ ਸਾਡੀਆਂ ਐਸਪੀਰੇਸ਼ਨਸ ਦਾ ਫੁਲਫਿਲ ਨਾ ਹੋਣਾ, ਜ਼ਿੰਦਗੀ ਦਾ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਾ ਰਹਿਣਾ, ਔਰ ਮਕਸਦਹੀਣ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਮੁਸ਼ਕਿਲ ਪੈਦਾ ਕਰਦੀ ਹੈ ਬੰਦੇ ਲਈ, ਤੇ ਇਹੀ ਤਿੰਨੇ ਕਾਰਨ ਅਸੀਂ ਦੇਖ ਵੀ ਰਹੇ ਹਾਂ।
ਪਰ ਫਿਰ ਹੁਣ ਆਪਾਂ ਇੱਥੇ ਕੀ ਹੁਣ ਦੇਖੀਏ, ਕੀ ਸਾਨੂੰ ਸਰਕਾਰ ਤੋਂ ਆਸ ਰੱਖਣ ਦੀ ਲੋੜ ਹੈ, ਜ਼ਰੂਰਤ ਹੈਗੀ ਵੀ ਅਸੀਂ ਸਰਕਾਰ ਤੋਂ ਕੋਈ ਉਮੀਦ ਕਰ ਸਕਦੇ ਹਾਂ ਕਿ ਕੋਈ ਚੇਂਜ ਲਿਆ ਸਕਦੀ ਹੈ, ਜਾਂ ਸਾਨੂੰ ਆਪ ਹੀ ਕੋਈ ਇਸ ਵਾਸਤੇ ਹੰਭਲਾ ਮਾਰਨਾ ਪਊ?
ਦੇਖੋ ਆਸ ਤਾਂ ਸਰਕਾਰ ਤਾਂ ਬਹੁਤ ਕੁਝ ਕਰ ਸਕਦੀ ਹੁੰਦੀ ਹੈ, ਜਿਹੜਾ ਹੁਣ ਸਕੂਲਾਂ ਕਾਲਜਸ ਦੇ ਵਿੱਚ ਜਿਹੜੀਆਂ ਐਜੂਕੇਸ਼ਨ ਪਾਲਿਸੀ ਹੈ, ਜਿਹੜਾ ਉੱਥੋਂ ਦਾ ਕਰੀਕੁਲਮ ਹੈ, ਕਿਉਂਕਿ ਉਹ ਤਾਂ ਸਾਰਾ ਕੁਝ ਸਰਕਾਰ ਦੇ ਹੱਥ ਹੁੰਦਾ
ਜੀ,
ਤਾਂ ਉਸ ਤੇ ਉਹਨੂੰ ਜਿਹੜਾ ਹੈ ਅਪਡੇਟ ਕਰਕੇ ਉਹਨੂੰ ਇਫੈਕਟਿਵ ਬਣਾਉਣਾ ਅੱਜ ਦੇ ਇਨਵਾਇਰਮੈਂਟ ਦੇ ਲਈ, ਤਾਂ ਕਿ ਅੱਜ ਦੇ ਇਨਵਾਇਰਮੈਂਟ 'ਚ ਉਹ ਪੜ੍ਹਾਈ ਕੰਮ ਆ ਸਕੇ, ਤੇ ਸਕਿੱਲ ਡਿਵੈਲਪਮੈਂਟ ਵੱਲ ਜ਼ਿਆਦਾ ਦੇਣਾ, ਲੇਕਿਨ ਇਹ ਸਿਰਫ ਗੱਲਾਂ ਹੋ ਰਹੀਆਂ ਗਰਾਊਂਡ ਲੈਵਲ ਤੇ, ਸਕਿੱਲ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੈ, ਉਹ ਜਿਹੜੀ ਹੋ ਰਹੀ ਹੈ ਉਹ ਪਰਸਨਲ ਐਫਰਟਸ ਨਾਲ, ਜਿਹੜੇ ਕੋਈ ਸਿੱਖ ਰਹੇ ਕੰਮ ਤੇ ਸਿੱਖ ਕੇ ਕਰੀ ਜਾਂਦੇ ਆ, ਉਹ ਵੀ ਫਰਦਰ ਅੱਗੇ ਅੰਡਰਪੇਡ ਹੀ ਜਾਂਦੇ ਆ। ਗੌਰਮੈਂਟ ਦਾ ਇੱਕ ਬਹੁਤ ਵੱਡਾ ਫੈਕਟਰ ਹੈ ਜੇ ਚਾਹਵੇ ਤਾਂ, ਬਟ ਲੇਕਿਨ ਇੱਥੇ ਜਿਹੜਾ ਹੈ ਗੌਰਮੈਂਟ ਦਾ, ਕਿਉਂਕਿ ਡੈਮੋਕ੍ਰੇਸੀ ਹੈ ਤੇ ਵੋਟਸ ਮੈਟਰ ਕਰਦੀਆਂ, ਮੈਜੋਰਿਟੀ ਮੈਟਰ ਕਰਦੀ ਹੈ, ਤੇ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ, ਇਸ ਕੋਲ MP ਵੀ 13 ਹੀ ਹੈ, ਸੋ ਜ਼ਿਆਦਾ ਪਾਰਲੀਮੈਂਟ 'ਚ ਇਹਦਾ ਕੋਈ ਇੰਪੈਕਟ ਨਹੀਂ ਪੈਂਦਾ, ਤੇ ਦੂਜਾ ਈਵਨ ਸਟੇਟ ਗੌਰਮੈਂਟ ਦਾ ਵੀ ਜਿਹੜਾ ਹੈ ਉਹ ਪੋਲੀਟੀਸ਼ੀਅਨਸ ਦਾ ਇੱਕ ਮੈਂਟੈਲਿਟੀ ਬਣ ਗਈ ਕਿ ਇਲੈਕਸ਼ਨ ਤੋਂ ਬਾਅਦ ਉਹ ਨੈਕਸਟ ਇਲੈਕਸ਼ਨ ਦੀ ਸੋਚਣ ਲੱਗ ਪੈਂਦੇ ਹੈ, ਲੌਂਗ ਟਰਮ ਪਾਲਿਸੀਜ਼, ਨਾ ਤਾਂ ਕੋਈ ਐਗਰੀਕਲਚਰ ਪਾਲਿਸੀ ਹੈ ਲੌਂਗ ਟਰਮ, ਨਾ ਕੋਈ ਐਜੂਕੇਸ਼ਨ ਪਾਲਿਸੀ ਹੈ ਲੌਂਗ ਟਰਮ, ਤੇ ਇਸ ਦੀ ਅਣਹੋਂਦ ਕਰਕੇ ਕੁਛ ਲੋਕਾਂ ਦੀ ਅਵੇਅਰਨੈਸ ਹੈ ਜਿਹੜੀ ਬੜੇ ਹੀ, ਮਤਲਬ ਜਦੋਂ ਅਸੀਂ ਇਲੈਕਸ਼ਨ ਦੇ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਜਾ ਕੇ ਉਦੋਂ ਲੋਕ ਉਹ ਭੁੱਲ ਜਾਂਦੇ ਆ ਵੀ ਸਾਡੇ ਜਿਹੜੇ ਲੌਂਗ ਟਰਮ ਇਸ਼ੂਜ਼ ਹੈ, ਉਦੋਂ ਫਿਰ ਉਹ ਸ਼ਾਰਟ ਟਰਮ ਗੇਨਸ ਲਈ ਜਦੋਂ ਵੋਟ ਕਰਦੇ ਆ, ਜਾਂ ਈਵਨ ਉਹ ਵੋਟ ਕਰਵਾ ਵੀ ਲਈ ਜਾਂਦੀ ਹੈ, ਕਿਉਂਕਿ ਇਹ ਇਸ ਤਰ੍ਹਾਂ ਦਾ ਇੱਥੇ ਲੋਕਤੰਤਰ ਹੈ ਕਿ ਤੁਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ, ਤੇ ਇੱਕ ਗਿਆ ਤੇ ਦੂਜਾ ਆਊਗਾ, ਯਾਨੀ ਯੂ ਡੋਂਟ ਹੈਵ ਐਨ ਆਲਟਰਨੇਟਿਵ, ਉਹ ਪ੍ਰੋਪਰ ਆਲਟਰਨੇਟਿਵ ਹੈ ਜੇ ਕੋਈ ਬਣਦਾ ਹੈ ਤਾਂ, ਜਿਵੇਂ ਪਿੱਛੇ ਜੇ ਪੰਜਾਬ 'ਚ ਬਣਿਆ ਸੀ ਤਾਂ ਦੂਜੇ ਦੋਵਾਂ ਨੇ ਪੂਲ ਕਰਕੇ ਉਹਨੂੰ ਹਰਾ ਤਾ, ਉਦੋਂ ਹੈਂਡ ਇਨ ਗਲਾਵ ਹੋ ਜਾਂਦੇ ਆ। ਫਿਰ ਜਿਹੜੀ ਪੁਲਿਸ ਹੈ ਜਿਹੜਾ ਉਹ ਵੀ ਇਹਨਾਂ ਦਾ ਇੱਕ ਟੂਲ ਹੈ, ਜੁਡੀਸ਼ਰੀ ਵੀ ਇੱਕ ਟੂਲ ਹੈ ਪੋਲੀਟੀਸ਼ੀਅਨਸ ਦੇ ਲਈ, ਉਸ ਤੋਂ ਇੱਕ ਤਰ੍ਹਾਂ ਦਾ ਨਿਰਾਸ਼ ਹੋਇਆ ਹੋਇਆ ਸਾਡਾ ਜਿਹੜਾ ਨੌਜਵਾਨ, ਤੇ ਇਸ ਕਰਕੇ ਹੀ ਉਹ ਇਸ ਪਾਸੇ ਨੂੰ ਚੁਣਦਾ।
ਪਰ ਉਹਦੇ ਵਿੱਚ ਆਪਾਂ ਜੇ ਦੇਖਦੇ ਹਾਂ ਨਾ ਵੀ ਕਹਿ ਲਓ ਵੀ ਨੁਕਸਾਨ ਜਿਹੜਾ ਹੋ ਰਿਹਾ ਉਹ ਤਾਂ ਸਾਡਾ ਹੀ ਹੋ ਰਿਹਾ
ਜੀ,
ਚਾਹੇ ਕਹਿ ਲਓ ਵੀ ਸਾਡੇ ਆਂਢੀ ਗੁਆਂਢੀ ਦਾ ਕੋਈ ਬੱਚਾ, ਚਾਹੇ ਸਾਡਾ ਬੱਚਾ ਹੈਗਾ, ਅੱਜ ਜੇ ਬੱਚੇ ਨੂੰ ਕੋਈ ਭਵਿੱਖ ਨਹੀਂ ਦਿਸ ਰਿਹਾ, ਜਾਂ ਉਹ ਨਸ਼ਿਆਂ ਤੇ ਲੱਗਿਆ ਹੋਇਆ, ਜਾਂ ਉਹ ਗੈਂਗਸਟਰਸ ਬਣ ਰਿਹਾ, ਜਾਂ ਮਤਲਬ ਕਿਸੇ ਵੀ ਮਤਲਬ ਜਿਹੜੇ ਉਹ ਗਲਤ ਸਾਈਡ ਤੇ ਜਾ ਰਿਹਾ ਕਰ ਰਿਹਾ, ਅਖੀਰ ਉਹ ਨੁਕਸਾਨ ਸਾਡਾ ਹੋ ਰਿਹਾ। ਹੁਣ ਜੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ ਤੇ ਮੈਨੂੰ ਨੀ ਲੱਗਦਾ ਵੀ ਮਤਲਬ ਇਹਨਾਂ ਕੋਲੋਂ ਸਾਨੂੰ ਕੋਈ ਵੱਡੀ ਲੰਬੀ ਚੌੜੀ ਆਸ ਰੱਖਣ ਦੀ ਜ਼ਰੂਰਤ ਹੈਗੀ ਆ, ਤੇ ਫਿਰ ਮਤਲਬ ਅਸੀਂ ਕੀ ਅਸੀਂ ਵੀ ਉਹਦੇ ਵਾਸਤੇ ਕੋਈ ਹੰਭਲਾ ਮਾਰ ਸਕਦੇ ਹਾਂ ਕੋਈ ਇਹੋ ਜਿਹੀ, ਕਿਉਂਕਿ ਤੁਸੀਂ ਇੱਕ ਲੰਬਾ ਟਾਈਮ ਅੱਜ ਵੀ ਇਹਨਾਂ ਦੇ ਨਾਲ ਜੁੜੇ ਹੋਏ ਹੋ, ਕਰੇ ਹੋਏ ਹੋ, ਬੱਚਿਆਂ ਦਾ ਤੁਹਾਨੂੰ ਪਤਾ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਕੋਈ ਮੋੜਾ ਪਾ ਸਕਦੇ ਹਾਂ ਜਾਂ ਲਿਆ ਸਕਦੇ ਹਾਂ, ਕਿ ਸਾਨੂੰ ਅਸੀਂ ਕੁਛ ਕਰ ਸਕਦੇ ਹਾਂ ਇਹੋ ਜਿਹਾ ਜਿਹਦੇ ਨਾਲ ਕੁਛ ਨਾ ਕੁਛ ਇਹ ਜਿਹੜੀ ਸਾਡੀ ਨੌਜਵਾਨੀ ਹੈਗੀ ਇਹਨੂੰ ਸੇਧ ਮਿਲ ਜੇ।
ਜੀ ਦੇਖੋ ਮੈਂ ਮਤਲਬ ਕਦੇ ਵੀ ਪੈਸੀਮਿਸਟਿਕ ਨਹੀਂ ਹੋਇਆ ਇਸ ਮਾਮਲੇ 'ਚ, ਮੈਂ ਹਮੇਸ਼ਾ ਆਪਟੀਮਿਸਟਿਕ ਹੈ ਕਿ ਐਵਰੀਥਿੰਗ ਇਜ਼ ਪੋਸੀਬਲ। ਹੁਣ ਗੱਲ ਕੀ ਹੈ ਕਿ ਮੰਨ ਲਓ ਜਿਹੜੇ ਬੱਚੇ ਅੱਜ ਸਾਡੇ ਕੋਲ ਸਕੂਲਾਂ 'ਚ ਹੈਗੇ ਹੈ, ਅਸੀਂ ਸਕੂਲਾਂ ਕਾਲਜਸ ਦੇ ਵਿੱਚ ਜਦੋਂ ਜਾਂਦੇ ਹਾਂ, ਐਥਿਕਸ ਦੀ ਗੱਲ ਕਰਦੇ ਹਾਂ, ਮੋਰੈਲਿਟੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਕਰੀਅਰ ਦੀ ਗੱਲ ਕਰਦੇ ਹਾਂ, ਨਾਲ ਹੀ ਉਹਨਾਂ ਨਾਲ ਇਹ ਵੀ ਗੱਲ ਕਰਦੇ ਹਾਂ ਕਿ ਜਿਹੜੇ ਅੱਜ ਬੈਠੇ ਆ ਕਿਤੇ ਉੱਪਰਲੀਆਂ ਪੋਸਟਾਂ ਤੇ, ਉਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਲੇਕਿਨ ਇਹ ਵੀ ਕੁਦਰਤ ਦਾ ਇੱਕ ਵਿਧਾਨ ਹੈ ਕਿ ਹੋਰ 10 ਸਾਲਾਂ ਤਾਈਂ ਉਹ ਉੱਥੇ ਨਹੀਂ ਹੋਣਗੇ
ਜੀ,
ਤੇ ਉੱਥੇ ਉਹ ਇਹ ਬੱਚੇ ਹੋਣਗੇ ਜਿਹੜੇ ਅੱਜ ਸਾਡੇ ਸਾਹਮਣੇ ਸਕੂਲਾਂ 'ਚ ਬੈਠੇ ਆ।
ਠੀਕ ਹੈ ਜੀ।
ਤਾਂ ਅਗਰ ਅਸੀਂ ਇਹਨਾਂ ਨੂੰ ਹੀ ਐਜੂਕੇਟ ਕਰ ਲਈਏ ਤਾਂ ਜ਼ਿਆਦਾ ਸਮਾਂ ਨਹੀਂ ਲੱਗੂਗਾ। ਕੱਲ ਨੂੰ ਇਹਨਾਂ ਨੇ ਉਹਨਾਂ ਕੁਰਸੀਆਂ ਤੇ ਬਹਿਣਾ ਹੈ, ਕਿਸੇ ਨੇ ਪੋਲੀਟੀਕਲ ਲਾਈਨ ਚੁਣਨੀ ਹੈ, ਕਿਸੇ ਨੇ ਲੀਗਲ ਸਾਈਡ ਤੇ ਜਾਣਾ ਹੈ, ਜੁਡੀਸ਼ਰੀ 'ਚ ਜਾਣਾ ਹੈ, ਕਿਸੇ ਨੇ ਟੀਚਿੰਗ 'ਚ ਜਾਣਾ ਹੈ। ਤਾਂ ਅਗਰ ਇਹ ਬੱਚੇ ਅੱਜ ਐਜੂਕੇਟ ਹੋ ਜਾਂਦੇ ਆ, ਅੱਜ ਇਸ ਕਰਕੇ ਇਹ ਸਾਨੂੰ ਰਿਅਲਾਈਜ਼ ਕਰ ਲੈਂਦੇ ਆ ਕਿ ਅਸੀਂ ਜਿਹੜਾ ਐਥੀਕਲ ਕੰਮ ਕਰਨਾ ਹੈ ਔਰ ਜਿਹੜਾ ਮਤਲਬ ਇਸ ਸਿਸਟਮ ਨੂੰ ਜਿਹੜਾ ਹੈ ਉਹ ਕਰਪਸ਼ਨ ਫਰੀ ਕਰਨਾ ਹੈ, ਤੇ ਚੇਂਜ ਆ ਸਕਦੀ ਹੈ 10 ਤੋਂ 15 ਸਾਲ ਦੇ ਵਿੱਚ। ਜਿਹੜੇ ਆਹ ਜਿਹੜਾ ਪੋਸ਼ ਹੁਣ ਆਪਣਾ ਨੌਜਵਾਨ ਹੈਗਾ, ਜੇ ਇਹ ਕਿਤੇ ਰਿਅਲਾਈਜ਼ ਕਰ ਜੇ, ਪਾਵਰ ਬੜੀ ਹੈ ਸੋਸ਼ਲ ਮੀਡੀਆ ਦੀ, ਲੇਕਿਨ ਇਸ ਪਾਸੇ ਬਹੁਤ ਜ਼ਿਆਦਾ ਵਲੰਟੀਅਰ ਵਰਕ ਦੀ ਲੋੜ ਹੈ ਕਿ ਅਸੀਂ ਲੋਕਾਂ ਦੇ ਵਿੱਚ ਖਾਸ ਕਰ ਬੱਚਿਆਂ ਦੇ ਨੌਜਵਾਨਾਂ ਦੇ ਵਿੱਚ ਕੰਮ ਕਰੀਏ, ਤਾਂ ਕਿ 10 ਸਾਲਾਂ ਦੇ ਵਿੱਚ ਜਦੋਂ ਨਵੀਂ ਪੀੜ੍ਹੀ ਅੱਗੇ ਆਉਂਦੀ ਹੈ ਤਾਂ ਉਦੋਂ ਉਹ ਜਿਹੜੀ ਹੈ ਉਸ ਚੀਜ਼ ਨੂੰ ਇੰਪਲੀਮੈਂਟ ਕਰ ਸਕੇ ਜਿਹੜੀ ਅੱਜ ਉਹ ਉਹਨਾਂ ਤੋਂ ਨਹੀਂ ਕਰਵਾ ਸਕੀ।
ਜੀ ਜੀ। ਸੋ ਮੈਂ ਇੱਕ ਚੀਜ਼ ਹੋਰ ਦੇਖਦਾ ਹੈਗਾ, ਜਿਵੇਂ ਬੱਚੇ ਜਦੋਂ ਅਬਰੋਡ ਜਾਂਦੇ ਹੈਗੇ ਆ, ਦੂਸਰੇ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਆ, ਤੇ ਪਤਾ ਨਹੀਂ ਕੀ ਇਹੋ ਜਿਹੀ ਕੋਈ ਖਿੱਚ ਹੁੰਦੀ ਹੈ ਜਾਂ ਕਾਰਨ ਹੁੰਦਾ ਹੈ, ਉਹ ਆਪਣੇ ਦੇਸ਼ ਪੰਜਾਬ ਦੇ ਨਾਲ ਨਾ ਬਹੁਤ ਮਤਲਬ ਨੇੜਿਓਂ ਹੋ ਕੇ ਜੁੜਦੇ ਆ। ਮਤਲਬ ਜਦੋਂ ਅਸੀਂ ਪੰਜਾਬ ਦੇ ਵਿੱਚ ਹੁੰਦੇ ਆ, ਸਾਨੂੰ ਕਈ ਵਾਰੀ ਉਹਨਾਂ ਚੀਜ਼ਾਂ ਦੀਆਂ ਜਿਹੜੀਆਂ ਵੈਲਿਊਜ਼ ਹੈਗੀਆਂ ਉਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ। ਤੇ ਇੱਥੇ ਅਕਸਰ ਜਦੋਂ ਅਸੀਂ ਮਿਲਦੇ ਆ ਸਟੂਡੈਂਟਸ ਨੂੰ ਮਿਲਦੇ ਆ ਜਾਂ ਹੋਰ ਜਿਹੜੇ ਇੱਥੇ ਕੋਈ 10-15-20 ਸਾਲ ਤੋਂ ਜਿੰਨੇ ਵੀ ਰਹਿ ਰਹੇ ਆ, ਤੇ ਸਾਰੇ ਜਾਣੇ ਦੇ ਨਾ ਮਨ ਦੇ ਵਿੱਚ ਨਾ ਇੱਕ ਪੰਜਾਬ ਦੇ ਬਾਰੇ ਬੜੀ ਵੱਡੀ ਚਿੰਤਾ ਹੁੰਦੀ ਹੈਗੀ ਆ ਕਿ ਸਾਡੇ ਪੰਜਾਬ ਦਾ ਇੱਥੇ ਆਹ ਨੁਕਸਾਨ ਹੋ ਰਿਹਾ, ਸਾਡੇ ਪਾਣੀਆਂ ਦੇ ਨੁਕਸਾਨ ਹੋ ਰਹੇ ਆ, ਅਸੀਂ ਕੈਮੀਕਲ ਜਿਹੜੇ ਹੈਗੇ ਆ ਉੱਥੇ ਇੱਕ ਅਸੀਂ ਖਾ ਰਹੇ ਹੈਗੇ ਆ ਜਿਹਦੇ ਨਾਲ ਸਾਨੂੰ ਘਾਤਕ ਬਿਮਾਰੀਆਂ ਲੱਗ ਰਹੀਆਂ ਜਾਂ ਸਾਡੇ ਤੇ ਕੀ ਕੀ ਹਮਲੇ ਹੋ ਰਹੇ। ਮੇਰੇ ਕਹਿਣ ਦਾ ਮਤਲਬ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੁੰਦੀ ਹੈ, ਚਿੰਤਾ ਹਰ ਇੱਕ ਦੇ ਮਨ ਦੇ ਵਿੱਚ ਵਲਵਲਾ ਹੈ ਵੀ ਮੈਂ ਕੁਛ ਨਾ ਕੁਛ ਕਰਾਂ, ਤੇ ਉਹ ਕਰਦੇ ਹੀ ਆ। ਸੋ ਕਈ ਤਾਂ ਇਹੋ ਜਿਹੇ ਜਿਨ੍ਹਾਂ ਨੇ ਆਪਦੇ ਪਿੰਡ ਲੈਵਲ ਤੇ ਵੀ ਉਹ ਹੈਲਪ ਕਰਦੇ ਆ, ਸਪੋਰਟ ਕਰਦੇ ਆ, ਬਟ ਉਹੀ ਨੌਜਵਾਨ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਤੇ ਜੇ ਆ ਜਾਂ ਅਸੀਂ ਅੱਜ ਦੇ ਜਿਹੜੇ ਉੱਥੋਂ ਦੇ ਨੌਜਵਾਨ ਨਾਲ ਗੱਲ ਕਰੀਏ ਤਾਂ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਹੀ ਨਹੀਂ। ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਉਹ ਹੱਸ ਪੂਗਾ ਵੀ ਪਤਾ ਨੀ ਜੀ, ਤੇ ਜੇ ਆਪਾਂ ਗੱਲ ਕਰੀਏ ਕਿ ਇੱਥੇ ਇੰਨਾ ਕੈਮੀਕਲ ਹੈ, ਸਾਡੀਆਂ ਜ਼ਹਿਰਾਂ ਜਾ ਰਹੀਆਂ, ਸਾਡੇ ਅੰਦਰ ਕੈਂਸਰ ਹੋ ਰਿਹਾ, ਤਾਂ ਉਹਨੂੰ ਉਸ ਚੀਜ਼ ਦਾ ਕੋਈ ਮਤਲਬ ਨੀ, ਕਿਉਂਕਿ ਉਹ ਫੇਸਬੁੱਕ ਤੇ ਬਿਜ਼ੀ ਹੈਗਾ ਜਾਂ ਘੁੰਮਣ ਫਿਰਨ ਚ ਬਿਜ਼ੀ ਹੈਗਾ। ਕੀ ਤੁਹਾਨੂੰ ਕੀ ਲੱਗਦਾ ਕਿ ਉਹੀ ਉਹੀ ਨੌਜਵਾਨ ਆ, ਮਤਲਬ ਇੱਕ ਧਰਤੀ ਚੇਂਜ ਹੁੰਦੀ ਹੈਗੀ ਹੈ, ਤੇ ਕੀ ਇਹਦੇ ਵਿੱਚ ਕੀ ਰੀਜ਼ਨ ਕੀ ਆ ਕਿ ਇੱਥੇ ਆ ਕੇ ਉਹ ਟੋਟਲੀ ਮਤਲਬ ਚੇਂਜ ਹੋ ਜਾਂਦਾ?
ਇਹ ਤਾਂ ਮੈਂ ਖੁਦ ਵੀ ਮਹਿਸੂਸ ਕੀਤਾ ਸੀ, ਕਿਉਂਕਿ ਮੈਂ ਜਦੋਂ ਇੰਜੀਨੀਅਰਿੰਗ ਕਰ ਲਈ ਮਹਾਰਾਸ਼ਟਰ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਮੈਂ ਪੰਜਾਬ ਆਇਆ ਤੇ ਮੈਨੂੰ ਲੱਗਿਆ ਇਹੋ ਜਿਹੀ ਜਗ੍ਹਾ ਹੈ ਨੀ ਕੋਈ। ਸੋ ਨੋ ਡਾਊਟ ਜਦੋਂ ਅਸੀਂ ਇੱਕ ਚੀਜ਼ ਤੋਂ ਪਾਸੇ ਹੁੰਦੇ ਆ ਨਾ ਤਾਂ ਉਹਦੀ ਐਬਸੈਂਸ ਦੇ ਵਿੱਚ ਅਸੀਂ ਉਹਦੀ ਅਹਿਮੀਅਤ ਨੂੰ ਜਦੋਂ ਐਨਾਲਾਈਜ਼ ਕਰਦੇ ਹਾਂ ਤਾਂ ਉਹ ਸਾਨੂੰ ਵਾਕਈ ਮਹਿਸੂਸ ਹੁੰਦੀ ਹੈ। ਔਰ ਵੈਸੇ ਵੀ ਜਿਹੜਾ ਪੰਜਾਬ ਦਾ ਹੈ ਨਾ, ਜਿਵੇਂ ਉਹ ਕਹਿੰਦੇ ਆ ਕਿ ਤੁਸੀਂ ਪੰਜਾਬ ਚੋਂ ਬੰਦੇ ਨੂੰ ਕੱਢ ਸਕਦੇ ਹੋ ਪਰ ਬੰਦੇ ਚੋਂ ਪੰਜਾਬ ਨੂੰ ਕੱਢਣਾ ਬਹੁਤ ਔਖਾ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਉਹ ਜਿਹੜੇ ਨੋ ਡਾਊਟ ਇਹ ਬੜਾ ਇੱਕ ਸਟਰੋਂਗ ਸਾਡੇ ਲਈ ਇੱਕ ਬੜਾ ਆਪਟੀਮਿਸਟਿਕ ਫੈਕਟਰ ਹੈ ਕਿ ਜਿਹੜਾ ਸਾਡਾ ਪੰਜਾਬੀ ਨੌਜਵਾਨ ਬਾਹਰ ਗਿਆ ਉਹਦੀ ਹਮਦਰਦੀ ਤੇ ਉਹਦੀ ਪੂਰੀ ਸਪੋਰਟ ਸਾਨੂੰ ਹੈ। ਅਸੀਂ ਹੜਾਂ ਵੇਲੇ ਵੀ ਦੇਖਿਆ ਕਿੰਨਾ ਫੰਡ ਡੋਨੇਟ ਕੀਤਾ ਬਾਹਰੋਂ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਇੱਥੋਂ ਜਿਹੜਾ ਹੜਾਂ ਚੋਂ ਰਾਹਤ ਦਵਾਈ। ਤੇ ਸੋ ਇਹ ਤਾਂ ਇੱਕ ਬਹੁਤ ਵਧੀਆ ਫੈਕਟਰ ਹੈ, ਬਹੁਤ ਵੱਡਾ ਫੈਕਟਰ। ਅਵੇਅਰਨੈਸ ਜਿਹੜੀ ਹੈ ਉਹ ਬਾਹਰ ਜਾ ਕੇ ਆਉਂਦੀ ਹੈ, ਕਿਉਂਕਿ ਇੱਕ ਦੂਰੋਂ ਰਹੇ ਹੁੰਦੇ ਹੋ, ਔਰ ਇਹ ਜਿਹੜੀ ਪ੍ਰੋਬਲਮ ਹੈ ਇਹ ਕੋਈ ਮਤਲਬ ਛੋਟੀ ਜਿਹੀ ਜਾਂ ਲੋਕਲ ਪ੍ਰੋਬਲਮ, ਘਰ ਘਰ ਦੀ ਪ੍ਰੋਬਲਮ ਇਉਂ ਨਾ ਕਹੀਏ, ਮੈਨੂੰ ਲੱਗਦਾ ਕਿ ਇਹ ਇੱਕ ਬੜੇ ਹਾਈ ਲੈਵਲ ਤੇ ਸਾਨੂੰ ਇੰਟਲੈਕਚੁਅਲਸ ਨੂੰ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ, ਸੋਸ਼ਲ ਪੁਆਇੰਟ ਆਫ ਵਿਊ ਤੋਂ, ਅਕੈਡਮਿਕ ਪੁਆਇੰਟ ਆਫ ਵਿਊ ਤੋਂ, ਹੈਲਥ ਪੁਆਇੰਟ ਆਫ ਵਿਊ ਤੋਂ, ਮਤਲਬ ਸਾਡੇ ਜਿਹੜੇ ਮਾਹਰਾਂ ਨੂੰ ਅਸੀਂ ਰੋਪ ਇਨ ਕਰੀਏ ਤੇ ਫਿਰ ਉਹਨਾਂ ਨੂੰ ਕਹੀਏ ਕਿ ਸਾਨੂੰ ਇਹ ਦੱਸਿਆ ਜਾਵੇ, ਕਿਉਂਕਿ ਜਿਹੜੇ ਸਾਡੇ ਨੈਚੁਰਲ ਰਿਸੋਰਸ ਹੈ, ਜਿਹੜੀ ਸਾਡੀ ਇਕੋਨਮੀ ਹੈ, ਇਹ ਸਾਰਾ ਕੁਛ ਬੜਾ ਇੰਟਰਲਿੰਕਡ ਹੈ ਸਾਡੀ ਸੋਸ਼ਲ ਲਾਈਫ ਦੇ ਨਾਲ
ਜੀ।
ਜੇ ਸਾਡੀ ਇਕੋਨਮੀ ਠੀਕ ਹੈ ਤਾਂ ਫਿਰ ਅਸੀਂ ਹੋਰ ਵੀ ਅਗਾਂਹ ਸੋਚ ਸਕਦੇ ਹਾਂ, ਕਿਉਂਕਿ ਜਿਵੇਂ ਮਾਸਲੋ ਹੈ, ਇੱਕ ਅਬਰਾਹਮ ਮਾਸਲੋ ਕਹਿੰਦੇ ਕਿ ਜਿੰਨਾ ਚਿਰ ਤੁਹਾਡੀਆਂ ਬੇਸਿਕ ਨੀਡਸ ਨਹੀਂ ਨਾ ਪੂਰੀਆਂ ਹੁੰਦੀਆਂ, ਉਹਨਾਂ ਚਿਰ ਸੈਲਫ ਐਕਚੁਲਾਈਜੇਸ਼ਨ ਬਾਰੇ ਬੰਦਾ ਨਹੀਂ ਸੋਚ ਸਕਦਾ
ਜੀ।
ਤਾਂ ਹਿਊਮਨ ਰਿਸੋਰਸ ਮੈਨੇਜਮੈਂਟ 'ਚ ਇਹ ਚੀਜ਼ ਆਪਾਂ ਪੜ੍ਹਦੇ ਹਾਂ ਤਾਂ ਬੇਸਿਕ ਨੀਡਸ, ਰੋਟੀ ਕੱਪੜਾ ਮਕਾਨ ਤੇ ਫਿਰ ਉਹਦੀ ਜਿਹੜੀ ਸੈਲਫ ਸਿਕਿਉਰਿਟੀ, ਜਿਹੜੀ ਫਿਜ਼ੀਕਲ ਸਿਕਿਉਰਿਟੀ। ਸੋ ਜੇ ਗੁੰਡਾਗਰਦੀ ਹੈ, ਲੋਲੈਸਨੈਸ ਹੈ, ਤਾਂ ਬੰਦੇ ਨੂੰ ਪਹਿਲਾਂ ਆਪਦੇ ਘਰ ਦਾ ਫਿਕਰ ਹੋਊਗਾ ਵੀ ਆਹ ਨਾ ਹੋ ਜਾਵੇ, ਲੇਕਿਨ ਜਦੋਂ ਉਸ ਪਾਸੇ ਸਿਕਿਉਰ ਹੋ ਜਾਂਦਾ ਹੈ ਫਿਰ ਉਹ ਇੱਕ ਬਰੋਡਰ ਪਰਸਪੈਕਟਿਵ ਨਾਲ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦਾ, ਫਿਰ ਉਹਦੇ ਵਿੱਚ ਆਪਦਾ ਆਪ ਕੰਟਰੀਬਿਊਟ ਕਰਨਾ ਸ਼ੁਰੂ ਕਰਦਾ। ਆਹੀ ਚੀਜ਼ ਮੈਂ ਦੇਖਦਾ ਕਿ ਜਦੋਂ ਬੰਦੇ ਬਾਹਰ ਚਲੇ ਜਾਂਦੇ ਹੈ, ਬਾਹਰ ਜਾ ਕੇ ਉਹ ਪਹਿਲਾਂ ਆਪਦੀਆਂ ਬੇਸਿਕ ਨੀਡ ਜਦੋਂ ਪੂਰੀਆਂ ਕਰਦੇ ਹੈ, ਉਹ ਸੇਫ ਤੇ ਸਿਕਿਉਰ ਮਹਿਸੂਸ ਕਰਦੇ ਹੈ, ਉਹ ਤੋਂ ਬਾਅਦ ਜਦੋਂ ਉਹ ਪੰਜਾਬ ਨੂੰ ਦੇਖਦੇ ਤਾਂ ਬਰੋਡਰ ਪਰਸਪੈਕਟਿਵ ਦੇ ਵਿੱਚ ਦੇਖਦੇ ਹੈ, ਔਰ ਫਿਰ ਉਹਨਾਂ ਪ੍ਰੋਬਲਮ ਲਈ ਉਹ ਕੁਛ ਕਰਨ ਦੀ ਕੋਸ਼ਿਸ਼ ਵੀ ਕਰਦੇ।
ਜੀ ਜੀ ਜੀ
ਜੀ ਜੀ
ਬਿਲਕੁਲ, ਤੁਸੀਂ ਇਹ ਚੀਜ਼ ਠੀਕ ਕਹੀ ਹੈਗੀ ਹੈ ਕਿ ਤੁਸੀਂ ਆਪ ਮਤਲਬ ਇਹ ਐਕਸਪੀਰੀਅੰਸ ਦੇਖਿਆ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀਗੇ, ਬਾਕੀ ਬਿਲਕੁਲ ਠੀਕ ਹੈ। ਸੋ ਅਸੀਂ ਮਤਲਬ ਮੇਰੇ ਕਹਿਣ ਦਾ ਮਤਲਬ ਸਾਨੂੰ ਫਿਰ ਇਸ ਚੀਜ਼ ਨੂੰ ਵੀ ਇੱਕ ਪੋਜ਼ਿਟਿਵ ਪੱਖ ਤੋਂ ਲੈਣਾ ਚਾਹੀਦਾ, ਜਿਵੇਂ ਹੁਣ ਆਪਾਂ ਰੀਸੈਂਟਲੀ ਦੇਖਿਆ ਹੈਗਾ ਕਿ ਤੁਸੀਂ ਗੱਲ ਕੀਤੀ ਸੀਗੀ ਹੜ੍ਹਾਂ ਦੇ ਵਿੱਚ ਜਿਹੜੇ ਜਿੰਨੇ ਵੀ NRIs ਵਗੈਰਾ ਸੀਗੇ ਤੇ ਉਹਨਾਂ ਨੇ ਦਿਲ ਖੋਲ ਕੇ ਮਦਦ ਕੀਤੀ ਤੇ ਖਾਲਸਾ ਇਹ ਜਿਹੜੀ ਸੰਸਥਾ ਸੀਗੀ ਇਹਨਾਂ ਨੇ ਤਾਂ ਕਮਾਲ ਹੀ ਕਰਤੀ, ਮਤਲਬ ਰੋਟੀ ਪਾਣੀ ਦੇ ਲੰਗਰ ਤਾਂ ਅਸੀਂ ਦੇਖੇ ਸੀ ਲੱਗਦੇ, ਤੇ ਇਹਨਾਂ ਨੇ ਤਾਂ ਐਤਕੀ ਮਤਲਬ ਪਸ਼ੂਆਂ ਦੇ ਵੀ ਲੰਗਰ ਲਾ ਤੇ, ਟਰੈਕਟਰਾਂ ਦੇ ਵੀ ਲੰਗਰ ਲਾ ਤੇ, ਖਾਦਾਂ ਦੇ ਵੀ ਲੰਗਰ ਲਾ ਤੇ, ਘਰਾਂ ਦੇ ਵੀ ਲੰਗਰ ਲਾ ਤੇ, ਉਹ ਸਾਰੀ
ਚੀਜ਼ ਪੰਜਾਬੀਆਂ ਦੇ ਵਿੱਚ ਜੋ ਕ੍ਰੈਡੀਬਿਲਿਟੀ ਸੀ, ਪੰਜਾਬੀ ਜਿਹੜੇ ਬਾਹਰ ਵੱਸਦੇ ਸੀ ਉਹਨਾਂ ਨੇ ਦਿਲ ਖੋਲ ਕੇ ਬਿਨਾਂ ਮਤਲਬ ਕਹਿ ਲਓ ਜਿਵੇਂ ਅੱਖਾਂ ਮੀਚ ਕੇ ਇਹਨਾਂ ਨੂੰ ਡੋਨੇਟ ਕੀਤਾ। ਇਹ ਕ੍ਰੈਡੀਬਿਲਿਟੀ ਹੋਣਾ ਬੜਾ ਜ਼ਰੂਰੀ ਹੈ, ਸਾਡੀਆਂ ਸੰਸਥਾਵਾਂ ਇੱਥੇ ਜਿਹੜੀਆਂ ਲੋਕਲ ਲੈਵਲ ਤੇ ਕ੍ਰੈਡੀਬਿਲਿਟੀ ਵੀ ਲੂਜ਼ ਕਰੀ ਬੈਠੀਆਂ
ਜੀ,
ਤਾਂ ਇਹ ਜਿਹੜੀਆਂ ਸਾਰਾ ਕੁਛ ਇਹ ਬਿਲਡ ਕਰਨ ਵਾਸਤੇ ਵੀ ਜਿਹੜਾ ਹੈ ਨਾ ਬਾਹਰਲੀ ਜਿਹੜੀ ਡਾਇਸਪੋਰਾ ਦੀ ਸਪੋਰਟ ਆ ਉਹ ਸਾਡੇ ਲਈ ਬਹੁਤ ਵਾਈਟਲ ਆ, ਔਰ ਸਾਡਾ ਇੱਕ ਬੜਾ ਤਗੜਾ ਸੈੱਟ ਵੀ ਹੈ, ਲੇਕਿਨ ਜਿਹੜਾ ਪੋਟੈਂਸ਼ੀਅਲ ਹੈ ਪੰਜਾਬ ਦੇ ਯੂਥ ਦੇ ਵਿੱਚ ਉਹ ਹਾਲੇ ਵੀ ਬਹੁਤ ਹੈ, ਪ੍ਰੋਵਾਈਡਡ ਕਿ ਅਸੀਂ ਉਹਨੂੰ ਇੱਕ ਸਹੀ ਡਾਇਰੈਕਸ਼ਨ ਦੇ ਸਕੀਏ ਪੋਲੀਟੀਕਲੀ, ਸੋਸ਼ਲੀ ਤੇ ਮਤਲਬ ਜਿਹੜਾ ਉਹਦਾ ਐਸਪੀਰੇਸ਼ਨਸ ਉਹਦੀਆਂ ਇਕਨੋਮਿਕਲੀ ਨਾ ਉਹਨੂੰ ਸਟੇਬਲ ਕਰ ਸਕੀਏ।
ਸੋ ਅਖੀਰ ਦੇ ਵਿੱਚ ਪ੍ਰਿੰਸੀਪਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਜੋ ਅੱਜ ਦੀ ਨੌਜਵਾਨੀ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਮਤਲਬ ਥੋੜਾ ਜਿਹਾ ਖੁੱਲ ਕੇ ਦੱਸੋ ਵੀ ਤੁਹਾਡੇ ਕੀ ਵਿਚਾਰ ਆ, ਤੁਸੀਂ ਇਹਨਾਂ ਬਾਰੇ ਕੀ ਸਮਝਦੇ ਹੈਗੇ ਹੋ ਕਿ ਅੱਜ ਦਾ ਸਾਡਾ ਜੋ ਪੰਜਾਬ ਦਾ ਨੌਜਵਾਨ ਹੈਗਾ ਉਹਦੇ ਬਾਰੇ ਖੁੱਲ ਕੇ ਤੁਸੀਂ ਦੱਸੋ ਥੋੜਾ ਜਿਹਾ।
ਵੈਸੇ ਬੜਾ ਇਹ ਜਿਹੜਾ ਹੈ ਡਿਫਰੈਂਟ ਪਰਸਪੈਕਟਿਵ ਤੋਂ ਦੇਖਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਨੌਜਵਾਨ ਜਿੱਥੇ ਉਪਰੋਂ ਆਪਾਂ ਨੂੰ ਲੱਗਦਾ ਹੈ ਕਿ ਉਹ ਡਾਇਰੈਕਸ਼ਨ ਲੈਸ ਹੈ ਜਾਂ ਉਹ ਮਤਲਬ ਟੋਟਲੀ ਅਡਿਕਟਡ ਹੈ, ਚਾਹੇ ਫੋਨ ਨੂੰ ਅਡਿਕਟਡ ਹੈ, ਚਾਹੇ ਉਹ ਡਰੱਗ ਬਣੀ ਨੂੰ ਜਾ ਰਿਹਾ, ਬਟ ਐਟ ਦਾ ਸੇਮ ਟਾਈਮ ਮੈਂ ਸਮਝਦਾ ਕਿ ਉਹਦੇ 'ਚ ਪੋਟੈਂਸ਼ੀਅਲ ਹੁਣ ਬਹੁਤ ਹੈ, ਹਾਲੇ ਵੀ ਬਹੁਤ, ਔਰ ਪਹਿਲਾਂ ਨਾਲ ਜਿਵੇਂ ਅਵੇਅਰਨੈਸ ਵਧੀ ਹੈ ਤਾਂ ਪੋਟੈਂਸ਼ੀਅਲ ਵੀ ਵਧਿਆ ਹੈ, ਬਟ ਉਹਦੇ 'ਚ ਸਿਰਫ ਲੋੜ ਇੰਨੀ ਕਿ ਉਹਨੂੰ ਡਾਇਰੈਕਸ਼ਨ ਦਿੱਤੀ ਜਾ ਸਕੇ, ਉਹਨੂੰ ਸੇਧ ਦਿੱਤੀ ਜਾਵੇ, ਉਹਨੂੰ ਪ੍ਰੋਪਰ ਗਾਈਡੈਂਸ ਮਿਲੇ, ਉਹਨੂੰ ਪ੍ਰੋਪਰ ਟਾਈਮ ਮਿਲੇ ਪੇਰੈਂਟਸ ਤੋਂ, ਟੀਚਰਸ ਤੋਂ, ਮੈਂਟਰਸ ਤੋਂ, ਲੇਕਿਨ ਉਸ ਇਹ ਸਾਰੇ ਹੀ ਤਿੰਨੇ ਫੈਕਟਰਸ ਜਿਹੜੇ ਆ ਉਹ ਲਗਭਗ ਗਾਇਬ ਹੁੰਦੇ ਜਾ ਰਹੇ ਹੈ, ਕਿਉਂਕਿ ਪੇਰੈਂਟਸ ਜਿਹੜੇ ਹੈ ਉਹ ਇੱਕ ਮਟੀਰੀਅਲਿਸਟਿਕ ਪਰਸਿਊਟ ਦੇ ਵਿੱਚ ਕਹਿ ਲਓ ਜਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈਲਪਲੈਸ ਹੈ, ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਉਹ ਕੁਛ ਖਾਸ ਰੋਲ ਨਹੀਂ ਨਿਭਾ ਸਕਦੇ, ਤੇ ਦੂਜਾ ਜਿਹੜੇ ਟੀਚਰਸ ਹੈਗੇ ਆ ਉਹ ਦੇ ਲੋਸਟ ਦਾ ਪੈਸ਼ਨ ਦ ਮਿਸ਼ਨ, ਉਹਦੇ 'ਚ ਉਹ ਸਿਰਫ ਆਪਦੀ ਤਨਖਾਹ ਤੱਕ, ਮਤਲਬ ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ ਲੇਕਿਨ ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਸੋ ਚੰਗੇ ਟੀਚਰ ਜ਼ਰੂਰ ਹੈਗੇ ਲੇਕਿਨ ਬਹੁਤਾਤ ਦੇ ਵਿੱਚ ਜੋ ਹੈ ਉਹ ਸਿਰਫ ਆਉਣ ਜਾਣ ਤੱਕ ਹੈ। ਦੇਖੋ ਚੰਗੇ ਚੰਗੇ ਸਕੂਲਾਂ 'ਚ ਵੀ ਸ਼ਾਮ ਨੂੰ ਸਾਰੇ ਬੱਚੇ ਟਿਊਸ਼ਨਾਂ 'ਤੇ ਜਾਂਦੇ ਆ,
ਸੋ
ਜ਼ਿਆਦਾ ਸਿਲੇਬਸ ਬਣੀ ਝੁਕਾ ਹੈ, ਸਿੱਖਿਅਤ ਹੋਣ ਨਾਲੋਂ ਮਤਲਬ ਅੱਖਰੀ ਗਿਆਨ ਜਿਹੜਾ ਉਹ ਵੱਧ ਰਿਹਾ, ਲੇਕਿਨ ਸੂਝ ਬੂਝ ਜਿਹੜੀ ਆ ਉਹ ਦਿਨ ਦਿਨ ਸਕੂਲ ਦੇਣ ਦੇ ਕਾਬਲ ਨਹੀਂ ਹੋ ਰਹੇ ਤੇ ਉਹ ਫਿਰ ਆਸੇ ਪਾਸੇ ਜਦੋਂ ਹੱਥ ਮਾਰਦੇ ਆ ਸੋਸ਼ਲ ਮੀਡੀਆ ਤੇ ਜਾਂ ਹੋਰ ਤੇ ਸੋਸ਼ਲ ਮੀਡੀਆ ਦਾ ਆਪਦਾ ਇੰਪੈਕਟ ਹੈ, ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਸੋ ਬੱਚਿਆਂ ਚ ਪੋਟੈਂਸ਼ੀਅਲ ਤਾਂ ਹਾਲੇ ਵੀ ਹੈ ਅਸੀਂ ਕੋਈ ਸ਼ੱਕ ਨਹੀਂ, ਬਟ ਪ੍ਰੋਪਰ ਉਹਨਾਂ ਨੂੰ ਸੰਭਾਲਣ ਦੀ ਲੋੜ ਜ਼ਰੂਰ ਹੈ
ਜੀ।
ਤੇ ਮੈਂ ਤਾਂ ਇਹ ਸਮਝਦਾ ਕਿ ਅਗਰ ਉਹਨਾਂ ਇਹ ਜਿਹੜੇ ਸਕੂਲ ਦੇ ਸਾਡੇ ਦਸਵੀਂ ਤੱਕ ਦੇ
ਜੀ,
ਦਸਵੀਂ ਤੋਂ ਵੀ ਪਹਿਲਾਂ ਪ੍ਰਾਇਮਰੀ ਸਕੂਲ, ਅਗਰ ਅਸੀਂ ਆਪਦੀ ਪ੍ਰਾਇਮਰੀ ਐਜੂਕੇਸ਼ਨ ਨੂੰ ਸਟਰੈਂਥਨ ਕਰ ਸਕੀਏ
ਜੀ,
ਪ੍ਰਾਇਮਰੀ ਐਜੂਕੇਸ਼ਨ ਨੂੰ ਸਟਰੈਂਥਨ ਕਰ ਸਕੀਏ ਤੇ ਪ੍ਰਾਇਮਰੀ ਹੈਲਥ ਨੂੰ ਸਟਰੈਂਥਨ ਕਰ ਸਕੀਏ, ਯਾਨੀ ਅਸੀਂ ਮੈਟਰਨਿਟੀ ਸੈਂਟਰਸ ਹੋਣ ਸਾਡੇ ਔਰ ਪ੍ਰਾਇਮਰੀ ਸਕੂਲ ਹੋਣ ਜਿਨ੍ਹਾਂ ਦੇ ਵਿੱਚ ਬੱਚਾ ਫਿਜ਼ੀਕਲੀ ਸਿਹਤਮੰਦ ਪੈਦਾ ਹੋਵੇ, ਤੇ ਫਿਰ ਪ੍ਰਾਇਮਰੀ ਐਜੂਕੇਸ਼ਨ ਫਿਜ਼ੀਕਲੀ ਮਤਲਬ ਮੈਂਟਲੀ ਜਿਹੜਾ ਹੈ ਉਹਨੂੰ ਅਸੀਂ ਆਪਦੇ ਕਲਚਰ ਦੇ ਨਾਲ, ਆਪਦੀ ਭਾਸ਼ਾ ਦੇ ਨਾਲ, ਆਪਦੇ ਸੱਭਿਆਚਾਰ ਦੇ ਨਾਲ ਜੋੜ ਕੇ ਸਟਰੋਂਗ ਉਹਨੂੰ ਕਲਚਰਲੀ ਸਟਰੋਂਗ ਕਰ ਸਕੀਏ, ਤੇ ਉਸ ਤੋਂ ਬਾਅਦ ਫਿਰ ਸਾਡਾ ਹਾਈ ਸਕੂਲ ਤੱਕ ਦੀ ਐਜੂਕੇਸ਼ਨ ਵੀ ਜੇ ਅਸੀਂ ਸੰਭਾਲ ਲੈਂਦੇ ਹਾਂ ਤਾਂ ਫਿਰ ਉਦੋਂ ਬਾਅਦ ਫਿਕਰ ਦੀ ਲੋੜ ਨਹੀਂ ਹੈ, ਕਿਉਂਕਿ ਉਦੋਂ ਬਾਅਦ ਫਿਰ ਬੱਚਾ ਸਟਰੋਂਗ ਹੋ ਜਾਂਦਾ
ਜੀ ਜੀ। ਸੋ ਤੁਹਾਡੇ ਕਹਿਣ ਦਾ ਮਤਲਬ
ਪ੍ਰਾਇਮਰੀ ਹੈਲਥ ਤੇ ਪ੍ਰਾਇਮਰੀ ਐਜੂਕੇਸ਼ਨ
ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਬਜਾਏ ਕਿ ਅਸੀਂ ਸਰਕਾਰਾਂ ਵੱਲ ਜਾਂ ਹੋਰ ਜਿਹੜੇ ਅਫਸਰਸ਼ਾਹੀ ਹੈਗੀ ਹੈ ਉਹਦੇ ਵੱਲ ਦੇਖਣ ਦੀ ਬਜਾਏ ਸਾਨੂੰ ਮਾਪਿਆਂ ਨੂੰ, ਅਧਿਆਪਕਾਂ ਨੂੰ ਜਿਹੜੇ ਹੈਗੇ ਆ ਪ੍ਰਾਇਮਰੀ ਤੋਂ ਅਸੀਂ ਪ੍ਰੋਪਰਲੀ ਇਹਨਾਂ ਵੱਲ ਬੱਚਿਆਂ ਵੱਲ ਧਿਆਨ ਦੇਈਏ। ਸੋ ਅਸੀਂ ਅਗਰ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ ਜਾਂ ਸ਼ਹਿਰਾਂ ਦੇ ਵਿੱਚ ਜੇ ਅਸੀਂ ਰਹਿੰਦੇ ਹੈਗੇ ਆ, ਸੋ ਅਸੀਂ ਆਪਦੇ ਲੈਵਲ ਤੇ ਹੀ ਜਿੰਨੇ ਵੀ ਅਸੀਂ ਉਪਰਾਲਾ ਕਰ ਸਕਦੇ ਪਹਿਲਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਸੰਭਾਲੀਏ, ਉਹਨਾਂ ਨੂੰ ਮੋਰਲ ਐਜੂਕੇਸ਼ਨ ਮੋਰਲ ਵੈਲਿਊ ਦੇ ਬਾਰੇ ਅਸੀਂ ਉਹਨਾਂ ਨੂੰ ਟਾਈਮ ਦੇਈਏ, ਨਾ ਕਿ ਅਸੀਂ ਇੱਕ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਆ ਤੇ ਬੱਚੇ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈਗਾ। ਤੇ ਇਸੇ ਤਰ੍ਹਾਂ ਸਾਡਾ ਜਿੰਨਾ ਵੀ ਹੋ ਸਕੇ ਜਿਹੜੇ ਟੀਚਰ ਵਰਗ ਹੈਗਾ ਉਹਨਾਂ ਨੂੰ ਵੀ ਅਸੀਂ ਮਤਲਬ ਚੁੰਡੀ ਵੱਢੀਏ ਜਾਂ ਜਗਾਈਏ, ਜਾਂ ਜਿਹੜੇ ਆਲਰੇਡੀ ਕੰਮ ਕਰ ਰਹੇ ਹੈਗੇ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਹੱਲਾਸ਼ੇਰੀ ਦੇਈਏ, ਥਾਪੜਾ ਦੇਈਏ, ਐਪਰੀਸ਼ੀਏਟ ਕਰੀਏ। ਸੋ ਜਿਹੜੇ ਨਹੀਂ ਕਰ ਰਹੇ
ਕਰੀਏ
ਹਾਂਜੀ ਹਾਂ, ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਅਸੀਂ ਹਾਂਜੀ।
ਇਹ ਆਪਾਂ ਗੁਰਬਾਣੀ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਸਾਡੇ ਸਾਡੇ ਇਤਿਹਾਸ ਦੇ ਵਿੱਚ ਤੇ ਸਾਡੇ ਕਨਸੈਪਟ ਦੇ ਵਿੱਚ, ਗੁਰਬਾਣੀ ਦੇ ਕਨਸੈਪਟ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਕਿ ਉਹ ਜੇ ਅਸੀਂ ਬੱਚੇ ਨੂੰ ਉਹਦੇ ਨਾਲ ਜੋੜ ਦਈਏ ਨਾ ਤੇ ਉਹ ਕਿਸੇ ਪੱਖੋਂ ਵੀ ਊਣਾ ਤੇ ਹੀਣਾ ਨਹੀਂ ਰਹਿੰਦਾ
ਜੀ ਜੀ।
ਸੋ ਅਗਰ ਬਚਪਨ ਦੇ ਵਿੱਚ ਅਸੀਂ ਜਿਹੜੀ ਉਹਦੀ ਪ੍ਰਾਇਮਰੀ ਐਜੂਕੇਸ਼ਨ ਹੈ ਜਾਂ ਪ੍ਰਾਇਮਰੀ ਹੈਲਥ ਹੈ ਬਸ ਇਸੇ ਤੇ ਜ਼ਿਆਦਾ ਕੰਸਨਟ੍ਰੇਟ ਕਰ ਲਈਏ, ਜਾਂ ਉਸ ਤੋਂ ਬਾਅਦ ਫਿਰ ਹਾਈ ਸਕੂਲ ਤੱਕ ਕੰਸਨਟ੍ਰੇਟ ਕਰ ਲਈਏ, ਤਾਂ ਮੈਨੂੰ ਲੱਗਦਾ ਸਾਨੂੰ ਵੰਡਰਫੁਲ ਚੇਂਜਸ ਦੇਖਣ ਨੂੰ ਮਿਲਣਗੀਆਂ ਤੇ ਇਹ ਪੋਸੀਬਲ ਹੋ ਜਾਊਗਾ ਕਿ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ ਐਥੀਕਲੀ ਤੇ ਇਕਨੋਮਿਕਲੀ ਵੀ।
ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਸਾਡੀ ਅਸੀਂ ਆਪਦੀ ਜਿਹੜੀ ਪਨੀਰੀ ਹੈਗੀ ਹੈ ਨਾ ਉਹ ਪਨੀਰੀ ਨੂੰ ਸਮਝੀਏ, ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਅਸੀਂ ਪਨੀਰੀ ਤੇ ਧਿਆਨ ਦੇਈਏ
ਨੈਚੁਰਲੀ, ਕਿਉਂਕਿ ਵੱਡੇ ਨੂੰ ਬਦਲਣਾ ਬਹੁਤ ਔਖਾ ਹੈ, ਆਪਾਂ ਆਪਦੀ ਇੱਕ ਆਦਤ ਵੀ ਬਦਲਣੀ ਹੋਵੇ ਨਾ ਤੇ ਬਹੁਤ ਔਖੀ ਹੈ, ਲੇਕਿਨ ਬੱਚੇ ਨੂੰ ਸੰਭਾਲ ਲਈਏ 10-15 ਸਾਲਾਂ ਬਾਅਦ ਉਹ ਚੇਂਜ ਸਾਨੂੰ ਆਪੇ ਦੇਖਣ ਨੂੰ ਮਿਲ ਜਾਣੀ ਹੈ। ਕੁਦਰਤ ਦਾ ਵਿਧਾਨ ਹੈ, ਇਹਨੇ ਪੁਰਾਣੇ ਨੇ ਝੜ ਜਾਣਾ ਤੇ ਨਵੇਂ ਨੇ ਆ ਜਾਣਾ
ਜੀ ਜੀ,
ਤੇ ਜੇ ਨਵਾਂ ਚੰਗੀ ਸੋਚ ਵਾਲਾ ਆਊਗਾ ਤੇ ਇਹ ਨਿਜ਼ਾਮ ਬਦਲਣ ਚ ਦੇਰ ਨਹੀਂ ਲੱਗਣੀ
ਜੀ। ਸੋ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਆਪਦੀ ਜਿਹੜੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਸਾਨੂੰ ਬਹੁਤ ਹੀ ਜਿਹੜੀਆਂ ਕੀਮਤੀ ਗੱਲਾਂ ਦੱਸੀਆਂ ਹੈਗੀਆਂ ਕਿ ਅੱਜ ਦੀ ਜਿਹੜੀ ਨੌਜਵਾਨ ਜਿਹੜਾ ਵਰਗ ਹੈਗਾ ਇਹਨੂੰ ਸਾਨੂੰ ਸੇਧ ਦੇਣ ਦੀ ਲੋੜ ਹੈਗੀ ਆ। ਅੱਜ ਥੋੜਾ ਜਿਹਾ ਇਹ ਦਿਸ਼ਾਹੀਨ ਹੋਇਆ ਤੇ ਬਟ ਇਹਦੇ ਵਿੱਚ ਪੋਟੈਂਸ਼ੀਅਲ ਬਹੁਤ ਹੈਗਾ, ਸੋ ਬਹੁਤ ਕੁਛ ਇਹ ਕਰ ਸਕਦਾ ਹੈਗਾ, ਤੇ ਜੇ ਅੱਜ ਬੱਚਾ ਬਾਹਰ ਵੀ ਜਾ ਰਿਹਾ ਤੇ ਸਾਡੇ ਵਾਸਤੇ ਉਹ ਵੀ ਅਸੀਂ ਉਹਨੂੰ ਇੱਕ ਪੋਜ਼ਿਟਿਵ ਪੱਖ ਤੋਂ ਲਈਏ ਕਿ ਉਹ ਵੀ ਇੱਕ ਚੰਗੇ ਦੇ ਤੌਰ ਤੇ ਹੈਗਾ, ਤੇ ਜਿਹੜੇ ਇੱਥੇ ਹੈਗੇ ਆ ਇਹਨਾਂ ਨੂੰ ਵੀ ਅਸੀਂ ਸੰਭਾਲੀਏ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰੀਆ, ਤੇ ਅਸੀਂ ਤੁਹਾਡਾ ਇਸੇ ਤਰ੍ਹਾਂ ਜਿਹੜਾ ਹੈਗਾ ਟਾਈਮ ਟੂ ਟਾਈਮ ਤੁਹਾਡਾ ਸਮਾਂ ਲੈਂਦੇ ਰਵਾਂਗੇ ਤਾਂ ਜੋ ਅਸੀਂ ਅੱਜ ਦੀ ਜਿਹੜੀ ਨੌਜਵਾਨੀ ਹੈਗੀ ਹੈ ਜਾਂ ਨੌਜਵਾਨ ਵਰਗ ਹੈਗਾ ਉਹਨੂੰ ਤੁਸੀਂ ਸੇਧ ਦਿੰਦੇ ਰਹੋ। ਬਹੁਤ ਬਹੁਤ ਸ਼ੁਕਰੀਆ,
ਮਿਹਰਬਾਨੀ
ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਤਿਹ।